ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਿਗੁਰ
ਸੰਸਾਰ
तेरा नाम जी, तेरा नाम जी, तेरा नाम जी।
सेवा सूरत न जानिया
ना जापे आराध और तेरी जग जीवना मेरे ठाकुर अगम अगा तेरा नाम जी जपो तेरा नाम दुख पंजन तेरा नाम तो पंजन तेरा नाम तो पंजन तेरा नाम तो पंजन तेरा नाम तेरा नाम तेरा बसे प्रभु के सिमरन दुख जम नसे। भोपन तेरा नाम है नाम जपो मन मेरे नानक पावो सुख घनेरे। ओ पंजन तेरा नाम जे तो पंजन तेरा नाम ओ पंजन सगला रोग बिदारू तोह पंजन तेरा नाम जी हर हर नाम दियो दारू तिन सगला रोग बिदारू तोह पंजन हर नाम जपंतया कछ न कहे चमकार हर हर नाम जपंतया कछ न कहे चमकार नानक मन तन सुखी होए अंते मिले गोपाल। पंजन तेरा नाम जी प्रथम भगवती सिमर के गुरु नानक लई आए अंगद ते गुरु अमरदास रामदास होई जर हर को बिंद नो सिमरो श्री हरि राम श्री हर कृष्ण ते आई जिस डिठे सब दुख जाए दुख पंजन तेरा श्री हर कृष्ण ते आई जिस डिठे सब दुख जाए जिन गुर सेवया जिन गुर सेवया तिस पौ न ब्यापे जिन गुर सेवया तिस दुख ना संतापे। श्री हर कृष्ण ते आई है जिस डिटे पंजन तेरा नाम जी तो
पंजन तेरा नाम जी
जो गुरु गुरु चैन से जपे जो गुरु गुरु चैन से जपे दास पाट बिनत कहे जो गुरु नाम रिद में तरे से जन्म मरण दोते रहे। श्री हर कृष्ण ते आइए जस डिठे सब दुख आए ਪੰਜਨ ਤੇਰਾ ਨਾਮ ਜੀ ਉਹ ਪੰਜਨ ਤੇਰਾ ਨਾਮ ਸ੍ਰੀ ਹਰ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਭ ਤੁਰ ਜਾਏ ਸਾਰੇ ਬੋਲੋ ਤੇਰਾ ਨਾਮ ਜੀ ਤੇਰਾ ਨਾਮ ਜੀ
ਤੇਰਾ
ਤੇਰਾ ਨਾਮ ਜੀ
ਤੇਰਾ
ਨਾਮ ਜੀ
ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਭ ਦੁਖ ਜਾਏ ਦੁਖ ਭੰਜਨ ਤੇਰਾ ਨਾਮ ਜੀ। ਸਾਰਿਆਂ ਤੋਂ ਪਹਿਲਾਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਸਖੀ ਮਿਲੋ ਰਸ ਮੰਗਲ ਗਾਵੋ ਹਮ ਘਰ ਸਾਜਨ ਆਇਆ। ਅੱਜ ਜਦੋਂ ਤੋਂ ਤੁਹਾਡੇ ਦਿੱਲੀ ਸ਼ਹਿਰ ਵਿੱਚ ਕਦਮ ਧਰੇ ਨੇ, ਜਿਸ ਘਰ ਜਾ ਰਹੇ ਹਾਂ ਇਹੋ ਕੰਨਾਂ 'ਚ ਖਬਰ ਆ ਰਹੀ ਹੈ ਕਿ ਕੱਲ੍ਹ ਇੱਥੇ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ। ਆਹ ਕੋ ਸਤਨਾਮ ਅਵਚਲ ਨੀਮ ਧਰੀ ਗੁਰੂ ਨਾਨਕ ਨਿਤ ਨਿਤ ਚੜ੍ਹੇ ਸਵਾਈ ਰਾਮ। ਤੁਹਾਡੀ ਸੰਗਤਾਂ ਚੋਂ ਹੀ ਗੁਰਮੁਖ ਪਿਆਰੇ ਦੱਸ ਰਹੇ ਨੇ ਕਿ ਤਕਰੀਬਨ 50 ਲੰਗਰ ਬਾਹਰ ਚੱਲ ਰਹੇ ਸੀ। ਆਖ ਸਤਨਾਮ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਦੇ ਪਿਆਰ ਵਿੱਚ ਕੋਈ ਕੁਝ ਸੇਵਾ ਕਰ ਰਿਹਾ, ਕੋਈ ਕਿਵੇਂ ਹਾਜ਼ਰੀ ਲਾ ਰਿਹਾ, ਕੋਈ ਕਿਵੇਂ ਲਾ ਰਿਹਾ ਸੀ, ਲੋੜ ਹੀ ਇਸੇ ਚੀਜ਼ ਦੀ ਹੈ। ਕਲਗੀਧਰ ਬਾਬਾ ਜੀ ਨੇ ਜੇ ਕਿਹਾ ਨਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ, ਇੱਕ ਸ਼ਰਤ ਰੱਖਤੀ ਜੋ ਸ਼ਰਧਾ ਕਰ ਸਕੇ। ਜਿਹੜਾ ਸ਼ਰਧਾ ਦਾ ਅਥਾਹ ਸਮੁੰਦਰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਮਹਾਰਾਜ ਸਤਿਗੁਰੂ ਬਾਬਾ ਜੀ ਦੇ ਪਿਆਰ ਵਿੱਚ ਦੋ ਤਿੰਨ ਦਿਨ ਤੋਂ ਸੰਗਤਾਂ ਨੇ ਧੰਨ ਧੰਨ ਸੱਚੇ ਪਾਤਸ਼ਾਹ ਦੀਆਂ ਵਡਿਆਈਆਂ ਦੇ ਵਿੱਚ ਲਾਹੇ ਲਏ ਨੇ। ਗੁਰਸਿੱਖਾਂ ਮਨ ਵਧਾਈਆਂ, ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ। ਅਸੀਂ ਆਪਣੇ ਆਪ ਨੂੰ ਵੱਡੇ ਭਾਗਾਂ ਲਈ ਗਿਣਦੇ ਹਾਂ। ਬਾਬਾ ਜੀ ਦੇ ਮਹਾਨ ਪਵਿੱਤਰ ਅਸਥਾਨ ਤੇ ਚਰਨਾਂ ਦੀ ਧੂੜੀ ਪ੍ਰਾਪਤ ਕਰਨ ਦਾ ਸਮਾਂ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਨਿਤਾ ਪ੍ਰਤੀ ਹਾਜ਼ਰੀਆਂ ਲਾਉਣ ਵਾਲੀ ਬਖਸ਼ੀ ਹੋਈ ਸੰਗਤ ਦੇ ਦਰਸ਼ਨ ਨਸੀਬ ਹੋ ਰਹੇ ਨੇ। ਦੇਖ ਲਓ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਉਚਾਰਨ ਕੀਤਾ ਦੌਰਾ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਕਲਗੀਧਰ ਬਾਬਾ ਜੀ ਨੇ ਉਚਾਰਿਆ। ਅੰਗਦ ਤੇ ਗੁਰੂ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਤੇ ਜਦੋਂ ਜਿਸ ਮਹਾਨ ਸਥਾਨ ਤੇ ਬੈਠੇ ਹੋ, ਜਦੋਂ ਇਹਨਾਂ ਦਾ ਨਾਂ ਲੈਂਦੇ ਤੇ ਫਿਰ ਕਹਿੰਦੇ ਸ਼੍ਰੀ ਹਰਿਕ੍ਰਿਸ਼ਨ ਜਿਸ ਡਿੱਠੇ ਸਭ ਲਫ਼ਜ਼ ਬੜੀ ਗਹਿਰਾਈ ਜੇ, ਜਿਸ ਡਿੱਠੇ ਸਭ ਦੁੱਖ ਜਾਏ, ਤੇ ਡਿੱਠੇ ਚ ਵੀ ਬੜੀ ਗਹਿਰਾਈ ਜੇ। ਡਿੱਠੇ ਹੈ ਕਿ ਆਪਣਾ ਆਪ ਅੰਦਰੋਂ ਵੇਚ ਦੇਣਾ, ਉਹ ਡਿੱਠੇ ਦੀ ਦਾਤ ਪ੍ਰਾਪਤ ਹੋਵੇ। ਇਸ ਲਈ ਦਾਸ ਨੇ ਅੱਜ ਸ਼ਬਦ ਲਿਆ ਹੈ ਕਿ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ, ਤੁਹਾਡਾ ਨਾਮ ਸਾਰੇ ਦੁੱਖਾਂ ਨੂੰ ਭੰਜਣ ਵਾਲਾ ਹੈ। ਦੁੱਖ ਭੰਜਣ ਤੇਰਾ ਨਾਮ, ਦੁੱਖ ਭੰਜਣ ਤੇਰਾ ਨਾਮ ਜੀ, ਆਠ ਪੈਰੇ ਅਰਾਧੀਏ ਪੂਰਨ ਸਤਿਗੁਰ ਗਿਆਨ। ਜਿਤਨੇ ਮਾਈ ਭਾਈ ਆਪ ਜੀ ਗੁਰੂ ਸਾਹਿਬ ਦੀ ਗੋਦ ਚ ਬੈਠੇ ਹੋ, ਇਹ ਜਦੋਂ ਦੁਆਪਰ ਯੁੱਗ ਜਾ ਰਿਹਾ ਸੀ ਤੇ ਕਲ ਯੁੱਗ ਆ ਰਿਹਾ ਸੀ ਨਾ ਜੀ, ਰਾਜੇ ਪ੍ਰੀਸ਼ਦ ਦਾ ਰਾਜ ਸੀ, ਉਹਦਾ ਰਾਜ ਸੀ। ਕਲਯੁਗ ਨੇ ਇੰਨੀ ਗੱਲ ਆਖੀ ਸੀ, ਚਾਰ ਲੱਤਾਂ ਤੋੜੀਆਂ, ਇੱਕ ਬਲਦ ਨੂੰ ਕਾਲੇ ਰੰਗ ਦੇ ਕੱਪੜਿਆਂ 'ਚ ਮਾਰ ਮਾਰ ਕੇ ਰਾਜਾ ਪ੍ਰੀਸ਼ਤ ਆ ਗਿਆ। ਆਹ ਕੀ ਕਰ ਰਿਹਾ, ਕੌਣ ਹੈ ਤੂੰ? ਕਹਿਣ ਲੱਗਾ, ਮੈਂ ਕਲਯੁਗ ਹਾਂ, ਭਾਵੇਂ ਮਾਰ ਭਾਵੇਂ ਛੱਡ, ਮੈਂ ਕਲਯੁਗ ਹਾਂ। ਮੈਂ ਚਾਰੇ ਲੱਤਾਂ ਇਸ ਬਲਦ ਦੀਆਂ ਤੋੜਤੀਆਂ। ਉਹ ਚਾਰ ਲੱਤਾਂ ਕਿਹੜੀਆਂ? ਇਹ ਚਾਰ ਪੈਰ ਗਿਣੇ ਗਏ ਨੇ, ਇੱਕ ਰਾਜਾ, ਇੱਕ ਸਾਧ ਸੰਗਤ, ਵਿਦਵਾਨ ਪੰਡਿਤ ਕਥਾ ਕਰਨ ਵਾਲੇ, ਇੱਕ ਸਾਹਿਤ। ਜੋ ਕੁਝ ਗ੍ਰੰਥਾਂ ਜਾਂ ਸ਼ਾਸਤਰਾਂ ਰਾਹੀਂ ਸਮੱਗਰੀ ਸਾਹਿਤ, ਇੱਕ ਰਾਜਾ, ਤੀਸਰਾ ਪੰਡਿਤ ਤੇ ਵਿਦਵਾਨ। ਕਹਿਣ ਲੱਗਾ, ਇਹ ਮੈਂ ਚਾਰੇ ਲੱਤਾਂ ਤੋੜ ਦਿੱਤੀਆਂ ਨੇ, ਕਲਯੁਗ ਦਾ ਐਸਾ ਪ੍ਰਭਾਵ, ਰਾਜੇ ਦੀ ਵੀ ਮੱਤ ਫਿਰ ਜਾਏਗੀ। ਹਾਂ, ਚੌਥਾ ਸੀ ਤੀਰਥ, ਇਹ ਚਾਰ ਤੰਗਾਂ ਨੇ। ਕਹਿਣ ਲੱਗਾ, ਜਿੱਥੇ ਜਿੱਥੇ ਮੈਂ ਵਰਤਾਂਗਾ, ਵਿਰਲੇ ਵਿਰਲੇ ਗੁਰਮੁਖ ਗੁਰਸਿੱਖ ਆਪ ਕਮਾਈ ਕਰਕੇ ਸੋਝੀ ਪਾਉਣ ਵਾਲੇ ਹੋਣਗੇ, ਨਹੀਂ ਤੇ ਦੂਜਿਆਂ ਦੀ ਲਾਈਨ ਲੱਗੀ ਹੋਏਗੀ। ਆਪ ਸਤਨਾਮ। ਪੰਡਿਤ ਵਿਦਵਾਨ ਗਿਆਨੀ, ਮੈਂ ਵੀ ਲੱਤ ਤੋੜਤੀ। ਰਾਜਾ ਵੀ ਕੋਈ ਬਿਰਲਾ ਹੋਏਗਾ ਜਿਹਦਾ ਕਲਯੁਗ ਦੇ ਪ੍ਰਭਾਵ ਤੋਂ ਬਚਿਆ ਰਹੇ। ਤੀਰਥ ਵੀ ਕੋਈ ਬਿਰਲਾ ਹੋਏਗਾ, ਜਿਸ ਗੁਰਦੁਆਰੇ ਤੀਰਥ ਵਿੱਚ ਝਗੜਾ ਨਾ ਹੋਊਗਾ। ਤੇ ਚੌਥਾ ਸਾਹਿਤ, ਸ਼ਾਸਤਰ ਵੇਦ ਲਿਖਣ ਲਿਖਤ, ਇਹ ਵੀ ਇਹੋ ਜਿਹੀ ਹੋ ਜਾਏਗੀ ਕਿ ਕਈਆਂ ਨੂੰ ਤੋੜਨ ਵਾਲੀ ਹੋਏਗੀ। ਆਪ ਸਤਨਾਮ। ਕਹਿੰਦੇ ਰਾਜੇ ਪ੍ਰੀਸ਼ਤ ਨੇ ਕਿਰਪਾਨ ਕੱਢ ਲਈ। ਕਹਿਣ ਲੱਗਾ, ਮੈਂ ਤੈਨੂੰ ਮਾਰ ਦੇਣਾ, ਤੂੰ ਐਡੀਆਂ ਭਿਆਨਕ ਚੀਜ਼ਾਂ। ਅੱਗੋਂ ਕਲਯੁਗ ਨੇ ਆਖਿਆ, ਬਈ ਮੇਰਾ ਭਿਆਨਕ ਚੀਜ਼ਾਂ ਨਾ ਵੇਖ, ਮੇਰੇ 'ਚ ਚੰਗਿਆਈਆਂ ਵੀ ਨੇ। ਚੰਗਿਆਈ ਕੀ? ਕਲਯੁਗ ਕਹਿਣ ਲੱਗਾ, ਸਤਯੁਗ ਵਿੱਚ ਕੋਈ ਹਜ਼ਾਰ ਸਾਲ ਤਪ ਕਰੇ, ਉਹਦਾ ਛੋਟਾ ਭਰਾ ਤ੍ਰੇਤਾ ਵਾਹਿਗੁਰੂ, ਸਤਯੁਗ ਵਿੱਚ ਕੋਈ 10,000 ਸਾਲ ਤਪ ਕਰੇ, ਉਹਦਾ ਛੋਟਾ ਭਰਾ ਤ੍ਰੇਤਾ, ਉਹਦੇ 'ਚ ਕੋਈ 1,000 ਸਾਲ ਤਪ ਕਰੇ, ਦੁਆਪਰ ਉਸ ਤੋਂ ਛੋਟਾ ਭਰਾ ਉਹਦੇ 'ਚ ਕੋਈ 100 ਸਾਲ ਤਪ ਕਰੇ, ਇੱਕ ਬਰਾਬਰ। ਇਹ ਕਲਯੁਗ ਵਿੱਚ ਕੋਈ 2.5 ਘੜੀਆਂ ਸਤਸੰਗ ਕਰ ਲਵੇ ਤੇ ਉਹਦੇ ਬਰਾਬਰ ਹੈ। ਗੱਜ ਕੇ ਹੱਕ ਸਤਨਾਮ। ਦਾਸ ਦੇ ਕਹਿਣ ਤੋਂ ਭਾਵ, ਮੇਰੇ ਪਿਓ ਦੇ ਦਰ ਦੇ ਉੱਤੇ ਜਦੋਂ ਬੈਠੋ ਸਤਸੰਗਤ ਕਰਨ, ਤੇ ਆਪਣੇ ਆਪ ਨੂੰ ਐਡੇ ਨਸੀਬਾਂ ਵਾਲਾ ਸਮਝ ਕੇ ਬੈਠੇ ਹੋ। ਮੇਰੇ ਮਾਧੋ ਜੀ, ਸਤਸੰਗਤ ਮਿਲੇ, ਇਹ ਕਲਯੁਗ ਵਿੱਚ ਰਹਿਤਾਂ ਵੀ ਨੇ ਕਿ ਥੋੜੇ ਕੀਤੇ ਦੀ ਜ਼ਿਆਦਾ ਪ੍ਰਾਪਤੀ। 2.5 ਘੜੀਆਂ ਕੋਈ ਸਤਸੰਗ ਜਿੱਥੇ ਸੱਤ ਦੀ ਗੱਲ ਹੋਵੇ, ਇਹ ਪ੍ਰਾਪਤ ਹੋ ਜਾਣ ਤੇ ਦੁਆਪਰ ਦੇ 100 ਸਾਲ ਦਾ ਤਪ ਬਰਾਬਰ ਏ, ਤ੍ਰੇਤੇ ਦੇ 1,000 ਤੇ ਸਤਯੁਗ ਦਾ 10,000। ਇੱਕ ਵਾਰੀ ਆਖੋ ਸਤਨਾਮ। ਸਾਨੂੰ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ ਨੇ। 5 ਮਿੰਟ ਘੱਟ 7 ਤੱਕ ਦਾਸ ਦੀ, ਗੁਰੂ ਕੇ ਵਜ਼ੀਰਾਂ ਦਾ, ਜੋ ਉੱਥੋਂ ਦੀ ਮਰਿਆਦਾ, ਰੋਜ਼ ਰਹਿਰਾਸ ਸਾਹਿਬ, ਉੱਥੋਂ ਤੱਕ ਦਾਸ ਨੇ ਤੁਹਾਡੇ ਦਰਸ਼ਨ ਕਰਨੇ ਨੇ। ਪ੍ਰਕਰਨ ਅੱਜ ਲਿਆ ਹੈ ਦੁਖ ਭੰਜਨ ਤੇਰਾ ਨਾਮ ਜੀ, ਤੇ ਦਾਸ ਉੱਥੋਂ ਚੱਲੇਗਾ। ਨਾਮ ਇੱਕ ਇਹੋ ਜਿਹੀ ਵਸਤੂ ਜੇ ਦੁੱਖਾਂ ਨੂੰ ਨਾਸ ਕਰਨ ਵਾਲੀ, ਸਾਡਾ ਜਨਮ ਵੀ ਨਹੀਂ ਹੋਇਆ, ਪੂਰੇ ਅੰਗ ਵੀ ਨਹੀਂ ਬਣੇ, ਅਜੇ ਦੁਨੀਆਂ 'ਚ ਵੀ ਨਹੀਂ ਆਏ। ਇੱਕ ਵਾਰੀ ਕਹੋ ਸਤਨਾਮ। ਅਜੇ ਮਾਤਾ ਦੇ ਗਰਭ 'ਚ ਰਾਖੀ ਨਾਮ ਕਰ ਰਿਹਾ। ਹੱਕ ਸਤਨਾਮ। ਦਾਸ ਇੱਥੋਂ ਚੱਲੇਗਾ, ਉਥੋਂ ਤੱਕ ਜਾਏਗਾ ਫੱਟੇ ਤੇ ਪਾ ਕੇ ਜਦੋਂ ਲੈ ਜਾਂਦੇ ਨੇ ਹੱਕ ਸਤਨਾਮ। ਯਤਨ ਕਰਾਂਗੇ ਇੰਨੇ ਸਮੇਂ ਵਿੱਚ ਤੁਹਾਡੇ ਵਿਸਥਾਰ ਨਾਲ ਦਰਸ਼ਨ ਕਰ ਸਕੀਏ। ਨਾਮ ਇਹੋ ਜਿਹੀ ਵਸਤੂ ਜੇ, ਸਿਮਰਨ ਇਹੋ ਜਿਹੀ ਵਸਤੂ ਜੇ ਕਿ ਅਜੇ ਜਨਮ ਨਹੀਂ ਹੋਇਆ ਉੱਥੋਂ ਚੱਲਾਂਗੇ ਖੀਰ ਤੱਕ ਜਾਵਾਂਗੇ ਜਦੋਂ ਇਹ ਦੁਨੀਆ ਛੋੜਨੀ ਪੈਂਦੀ ਹੈ। ਕਿਵੇਂ ਹਰ ਜਗ੍ਹਾ ਨਾਮ ਹੀ ਨਾਮ ਸਹਾਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਕਿ ਮਾਤਾ ਦੇ ਗਰਭ ਵਿੱਚ ਜਿੱਥੇ ਤੂੰ ਬੋਲ ਵੀ ਨਹੀਂ ਸਕਦਾ, ਕੋਈ ਹਿਲ ਜੁਲ ਵੀ ਨਹੀਂ ਸਕਦਾ, ਆ ਨਾਮ ਜਿਹੜਾ ਤੇਰਾ ਉੱਥੇ ਵੀ ਰਾਖੀ ਕੀਤੀ ਹੈ। ਮਾਤ ਗਰਭ ਮੈਂ ਆਪਣ ਸਿਮਰਨ ਦੇ, ਤੈਂ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ। ਕਈ ਜਗ੍ਹਾ ਤੋਂ ਦਾਸ ਕੀਰਤਨ ਤੋਂ ਉੱਠਦਾ ਤੇ ਕਈ ਸਰੀਰ ਮੈਨੂੰ ਪ੍ਰਸ਼ਨ ਕਰ ਦਿੰਦੇ, ਕਹਿੰਦੇ ਮਾਤਾ ਦੇ ਗਰਭ 'ਚ ਕਿਹੜੀ ਨਾਮ ਨੇ ਰਾਖੀ ਕੀਤੀ ਹੈ। ਮੈਂ ਕਿਹਾ ਭਾਈ ਮਾਤਾ ਦੇ ਗਰਭ 'ਚ ਅਗਨੀ ਹੈ। ਗਰੀਬ ਨਿਵਾਜ ਕਹਿੰਦੇ ਉਸ ਅਗਨੀ ਦੇ ਵਿੱਚ ਤੂੰ ਸਿਮਰਨ ਕਰ ਰਿਹਾ, ਉਹ ਸਿਮਰਨ ਤੇਰੀ ਉਸ ਅਗਨੀ ਤੋਂ ਰਾਖੀ ਕਰ ਰਿਹਾ। ਤੇ ਤੁਹਾਡੇ ਚੋਂ ਕਈ ਸਰੀਰ ਸਵਾਲ ਕਰ ਦਿੰਦੇ ਆ, ਕਹਿੰਦੇ ਕੋਈ ਅਗਨੀ ਉਗਨੀ ਨਹੀਂ ਹੁੰਦੀ, ਹੱਕ ਸਤਨਾਮ ਕਿ ਮਾਤਾ ਦੇ ਗਰਭ ਜਾਂ ਕਿਸੇ ਸਰੀਰ ਵਿੱਚ ਕੋਈ ਅਗਨੀ ਨਹੀਂ, ਕਾਹਦੀ ਅਗਨੀ, ਕੋਈ ਅਗਨੀ ਨਹੀਂ, ਕਿਹੜੀ ਅਗਨੀ ਤੋਂ ਰਾਖੀ ਕੀਤੀ ਸਿਮਰਨ ਨੇ। ਸੰਗਤ ਕਦੀ ਨੋਟ ਕਰਿਓ, ਆਪਣੀਆਂ ਦੋਵਾਂ ਤਲੀਆਂ ਨੂੰ ਕਦੀ ਰਗੜੋ ਇੱਕ ਵਾਰੀ, ਹੱਕ ਸਤਨਾਮ। ਕੋਈ ਮਨਮੁਖ ਐਸਾ ਸਵਾਲ ਕਰੇ ਅਗਨੀ ਕੋਈ ਨਹੀਂ ਕਾਹਦੀ ਰਾਖੀ, ਅਗਨੀ ਹੈ ਕਿ ਨਹੀਂ, ਕਦੀ ਆਪਣੀਆਂ ਦੋ ਤਲੀਆਂ ਰਗੜਿਓ, ਸ਼ੁਰੂ ਤੋਂ ਗਰਮੈਸ਼ ਨਿਕਲੇਗੀ, ਹੋਟੀ ਹੋਲੀ ਸੇਕ ਨਿਕਲਣਾ ਸ਼ੁਰੂ ਹੋ ਜਾਏਗਾ। ਹੱਕ ਸਤਨਾਮ, ਇਹ ਕਿਉਂ ਨਿਕਲਦਾ? ਅੰਦਰ ਅਗਨੀ ਹੈ ਤਾਂ ਹੀ ਨਿਕਲਦਾ। ਕਈ ਸਰੀਰ ਕਹਿੰਦੇ ਮਾਤਾ ਦੇ ਗਰਭ 'ਚ ਅਗਨੀ ਨਹੀਂ, ਕਦੀ ਦੋ ਤਲੀਆਂ ਰਗੜੋ ਫੇਕ ਨਿਕਲਦਾ, ਇਹ ਕਿਵੇਂ? ਫਿਰ ਪੜ੍ਹੇ ਲਿਖੇ ਬੈਠੇ ਹੋ, ਅਗਰ ਕੋਈ ਆਵੇ ਦਿਮਾਗ 'ਚ ਵੀ ਗਰਭ 'ਚ ਅਗਨੀ ਨਹੀਂ, ਕਦੀ ਸਰਦੀਆਂ ਦੇ ਭਰ ਦਿਨ ਹੋਣ, ਹੁਣ ਜਿਹੜੇ ਆਪਾਂ 'ਚ ਹੁਣ ਜਾਣ ਬੈਠੇ ਆ ਉਹ ਪਤਾ ਕੀ ਸੋਚਦੇ ਆ ਵੀ ਸਰਦੀਆਂ ਦੇ ਦਿਨਾਂ ਜਦੋਂ ਅਸੀਂ ਰਜਾਈ ਲੈਂਦੇ ਹਾਂ ਅਤੇ ਰਜਾਈ ਸਾਨੂੰ ਨਿੱਘਾ ਕਰਦੀ ਹੈ, ਪਰ ਕਿਤੇ ਭੁੱਲ ਨਾ ਜਾਣਾ ਰਜਾਈ ਤੁਹਾਨੂੰ ਨਹੀਂ ਨਿੱਘਾ ਕਰਦੀ, ਤੁਸੀਂ ਰਜਾਈ ਨੂੰ ਨਿੱਘਾ ਕਰਦੇ ਹੋ। ਹੱਕ ਸਤਨਾਮ। ਇੱਥੇ ਪੜ੍ਹੇ ਲਿਖੇ ਵੀ ਬੈਠੇ ਹੋਣਗੇ, ਕਦੀ ਨੋਟ ਕਰਿਓ, ਜਦੋਂ ਰਜਾਈ ਲਈਏ ਤਾਂ ਠੰਡੀ ਲੱਗਦੀ ਹੈ, ਦੋ ਮਿੰਟ ਢਾਈ ਮਿੰਟ ਤਿੰਨ ਮਿੰਟ ਬਾਅਦ ਤੁਹਾਡੀ ਅੰਦਰਲੀ ਅਗਨੀ ਉਹਨੂੰ ਨਿੱਘਾ ਕਰਦੀ। ਹੱਕ ਸਤਨਾਮ, ਕਦੀ ਨੋਟ ਕਰੋ, ਸਾਡੇ ਅੰਦਰਲੀ ਜਿਹੜੀ ਅਗਨੀ ਹੈ ਉਹਨੂੰ ਨਿੱਘਾ ਕਰਦੀ ਹੈ, ਸਾਨੂੰ ਰਜਾਈ ਨਿੱਘਾ ਨਹੀਂ ਕਰਦੀ। ਕਦੀ ਟਰਾਈ ਕਰਨੀ ਹੋਵੇ ਕਿਸੇ ਕਮਰੇ ਨੂੰ ਬਿਲਕੁਲ ਸ਼ੀਸ਼ਿਆਂ ਨਾਲ ਜਾਂ ਹੋਰ ਬੂਹੇ ਬੰਦ ਕਰ ਦਿਓ, ਚਿਟਕਣੀਆਂ ਲਾ ਦਿਓ, ਅੰਦਰ ਤਿੰਨ ਚਾਰ ਰਜਾਈਆਂ ਰੱਖ ਦਿਓ ਵੀ ਇਸ ਕਮਰੇ ਨੂੰ ਮੈਂ ਕੋਈ ਹਵਾ ਨਹੀਂ ਲੱਗਣ ਦੇਣੀ, ਭਾਵੇਂ ਪੰਜ ਛੇ ਘੰਟੇ ਬਾਅਦ ਉਹਦੇ ਬੂਹੇ ਖੋਲੋ, ਉਹ ਰਜਾਈ ਲਵੋ ਠੰਡੀ ਲੱਗੇਗੀ, ਗਰਮ ਨਹੀਂ ਹੋਈ। ਦੋ ਢਾਈ ਤਿੰਨ ਮਿੰਟ ਬਾਅਦ ਉਹ ਗਰਮ ਹੁੰਦੀ, ਉਹ ਤੁਹਾਨੂੰ ਗਰਮ ਨਹੀਂ, ਤੁਸੀਂ ਉਹਨੂੰ ਗਰਮ ਕਰਦੇ ਹੋ, ਤੁਹਾਡੇ ਅੰਦਰਲੀ ਅਗਨੀ ਨਿੱਘ ਬਣ ਕੇ ਨਿਕਲਦੀ ਹੈ ਤੇ ਉਹਨੂੰ ਗਰਮ ਕਰਦੀ ਹੈ। ਹੱਕ ਸਤਨਾਮ, ਅੰਦਰ ਹੈ ਅਗਨੀ। ਅਗਰ ਇਹ ਮਹਾਂਪੁਰਸ਼ ਬਚਨ ਸੁਣਾਉਂਦੇ ਸੀ ਕਿ ਕੋਈ ਅਗਰ ਕਵੇ ਕਿ ਗਰਭ 'ਚ ਅਗਨੀ ਨਹੀਂ, ਤੇ ਮਹਾਂਪੁਰਸ਼ ਦੱਸਦੇ ਸਨ, ਕਹਿੰਦੇ ਹਰ ਇੱਕ ਦੀਆਂ ਅੱਖਾਂ ਇੱਕੋ ਜਗ੍ਹਾ ਨੇ, ਨੋਟ ਕਰਿਓ ਜੀ, ਹਰ ਇੱਕ ਦੇ ਕੰਨ ਇੱਕ ਜਗ੍ਹਾ ਲਾਏ ਰੱਬ ਨੇ, ਹਰ ਇੱਕ ਦੀ ਰਸਨਾ ਇੱਕ ਜਗ੍ਹਾ ਲਾਈ ਹੈ, ਹਰ ਇੱਕ ਦਾ ਨੱਕ ਇੱਕ ਜਗ੍ਹਾ ਲਾਇਆ, ਹਰ ਇੱਕ ਦੇ ਬੁੱਲ ਇੱਕ ਜਗ੍ਹਾ ਲਾਏ, ਹਰ ਇੱਕ ਦੇ ਹੱਥ ਇੱਕ ਜਗ੍ਹਾ ਲਾਏ, ਹਰ ਇੱਕ ਦੇ ਪੈਰ ਇੱਕ ਜਗ੍ਹਾ ਲਾਏ ਨੇ। ਕਦੀ ਨੋਟ ਕਰਿਓ, ਇਹ ਨਹੀਂ ਕਿ ਰੱਬ ਨੇ ਕਿਸੇ ਦਾ ਕੰਨ ਗਲੇ ਦੇ ਮਗਰ ਲਾ ਦਿੱਤਾ ਹੋਵੇ, ਕਿਸੇ ਦਾ ਕੋਈ ਹੋਰ ਜਿਹੜਾ ਬੋਲੇ ਉਹ ਧੌਣ 'ਤੇ ਲਾ ਦਿੱਤਾ ਹੋਵੇ, ਨਹੀਂ, ਸਭ ਦੇ ਇੱਕ ਜਗ੍ਹਾ ਲੱਗੇ ਨੇ। ਇਹ ਮਹਾਂਪੁਰਸ਼ ਬਚਨ ਸੁਣਾਉਂਦੇ ਸੀ, ਕਹਿੰਦੇ ਅੱਖਾਂ ਰੱਬ ਨੇ ਇੱਕ ਜਗ੍ਹਾ ਲਾਈਆਂ, ਕੰਨ ਰੱਬ ਨੇ ਸਭ ਦੇ ਇੱਕ ਜਗ੍ਹਾ ਲਾਏ, ਬੁੱਲ ਸਭ ਦੇ ਰੱਬ ਨੇ ਇੱਕ ਜਗ੍ਹਾ ਲਾਏ, ਨੱਕ ਸਭ ਦੇ ਰੱਬ ਨੇ ਇੱਕ ਜਗ੍ਹਾ ਲਾਏ, ਹੱਥ ਸਭ ਦੇ ਰੱਬ ਨੇ ਇੱਕ ਜਗ੍ਹਾ ਲਾਏ, ਪੈਰ ਸਭ ਦੇ ਰੱਬ ਨੇ ਇੱਕ ਜਗ੍ਹਾ ਲਾਏ। ਪਰ ਕਦੀ ਨੋਟ ਕਰੋ, ਤੁਹਾਡੇ ਸਰੀਰ ਦੇ ਉੱਤੇ ਤਿਲ ਹੁੰਦੇ ਨੇ, ਤਿਲ ਅਹ ਸਤ ਨਹਾਮ, ਉਹ ਤਿਲ ਇੱਕ ਜਗ੍ਹਾ ਨਹੀਂ, ਕਿਸੇ ਦੀ ਬਾਂਹ 'ਤੇ ਤਿਲ ਹੈ, ਕਿਸੇ ਦੀ ਲੱਤ 'ਤੇ ਹੈ, ਕਿਸੇ ਦੇ ਪੇਟ 'ਤੇ ਤਿਲ ਹੈ, ਕਿਸੇ ਦੀ ਪਿੱਠ 'ਤੇ ਤਿਲ ਹੈ। ਕਦੀ ਨੋਟ ਕਰੋ, ਕਿਸੇ ਦੇ ਗਲੇ 'ਤੇ ਤਿਲ ਹੈ, ਕਿਸੇ ਦੇ ਧੋਣ 'ਤੇ ਤਿਲ ਹੈ, ਕਿਸੇ ਦੇ ਚਿਹਰੇ 'ਤੇ ਤਿਲ ਹੈ। ਹੁਣ ਦੂਜੀ ਗੱਲ ਨੋਟ ਕਰੋ, ਅੱਖਾਂ ਰੱਬ ਨੇ ਲਾਈਆਂ ਦੇਖਣ ਲਈ, ਨੱਕ ਲਾਇਆ ਤਾਂ ਕੋਈ ਮਤਲਬ ਹੈ ਖੁਸ਼ਬੋ ਲੈਣ ਲਈ, ਕੰਨ ਲਾਏ ਕੋਈ ਮਤਲਬ ਹੈ ਸੁਣਨ ਲਈ, ਹੱਥ ਲਾਏ ਕੋਈ ਮਤਲਬ ਇਹ ਕੰਮ ਕਰਨ ਲਈ, ਪੈਰ ਲਾਏ ਕੋਈ ਮਤਲਬ ਹੈ ਤੁਰਨ ਲਈ। ਹੁਣ ਤਿਲ ਦੀ ਕੀ ਲੋੜ ਹੈ? ਹੱਥ ਸੱਤ ਨਹਾਮ, ਇਹਦਾ ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ, ਹੈ ਵੀ ਅਲੱਗ ਅਲੱਗ ਜਗ੍ਹਾ 'ਤੇ। ਇਹ ਮਹਾਂਪੁਰਸ਼ ਕਹਿੰਦੇ ਸੀ, ਉਹ ਸਰੀਰ ਜਿਹੜੇ ਕਹਿੰਦੇ ਗਰਭ 'ਚ ਅਗਨੀ ਨਹੀਂ, ਇਹ ਇੰਸੀਡੈਂਟ ਰੱਬ ਨੇ ਉਹਨਾਂ ਦੇ ਸਿਦਕ ਲਈ ਕੀਤਾ ਹੈ। ਅੱਖ ਸੱਤ ਨਾਮ, ਇਹ ਉਹਨਾਂ ਦੇ ਸਿਦਕ ਲਈ ਹੈ ਵੀ ਇੱਕ ਜਗ੍ਹਾ ਨਹੀਂ, ਲਾਭ ਵੀ ਕੋਈ ਨਹੀਂ ਤਿਲ ਦਾ, ਬਾਕੀ ਸਰੀਰ ਮਿੱਟੀ ਰੰਗ ਦਾ ਹੈ ਵੀ ਕਾਲੇ ਰੰਗ ਦੇ। ਕਹਿੰਦੇ ਆ ਤੇਰੇ ਸਿਦਕ ਲਈ ਲਾਏ ਨੇ ਕਿ ਗਰਭ 'ਚ ਅਗਨੀ ਹੈ ਕਿ ਨਹੀਂ। ਜਦੋਂ ਤੂੰ ਗਰਭ ਵਿੱਚ ਸਿਮਰਨ ਕਰ ਰਿਹਾ ਤੇ ਉਹ ਸਿਮਰਨ ਜਿਹੜਾ ਵੈ ਤੈਨੂੰ ਅਗਨੀ ਦੇ ਦੁੱਖ ਤੋਂ ਬਚਾ ਰਿਹਾ, ਕਿਤੇ ਇੱਕ ਛਿਨ ਲਈ ਵਿਸਰਿਆ। ਉਹ ਜਿਹੜਾ ਅਗਨੀ ਦਾ ਸੇਕ ਕਿਸੇ ਦੀ ਲੱਤ 'ਤੇ ਲੱਗ ਗਿਆ, ਕਿਸੇ ਦੇ ਹੱਥ 'ਤੇ ਲੱਗ ਗਿਆ, ਕਿਸੇ ਦੀ ਪਿੱਠ 'ਤੇ ਲੱਗ ਗਿਆ, ਕਿਸੇ ਦੇ ਗਲੇ 'ਤੇ ਲੱਗ ਗਿਆ, ਇੱਕ ਵਾਰੀ ਗੱਜ ਕੇ ਆਖੋ ਸਤਨਾਮ, ਹੈ ਅਗਨੀ। ਬਾਕੀ ਸਰੀਰ ਮਿੱਟੀ ਰੰਗ ਦਾ ਵੇਖੋ, ਜਿਵੇਂ ਕੋਈ ਚੀਜ਼ ਸੜਦੀ ਅਤੇ ਕਾਲਾ ਰੰਗ ਹੋ ਜਾਂਦਾ, ਉਹ ਕਾਲੇ ਰੰਗ ਦਾ ਹੈ ਵੀ ਇੱਕ ਜਗ੍ਹਾ ਨਹੀਂ। ਕਿਉਂ? ਜਿਹੜੀ ਜਗ੍ਹਾ ਉਹ ਅਗਨੀ ਪੈ ਗਈ, ਉਸੇ ਜਗ੍ਹਾ 'ਤੇ ਸਾਧ ਸੰਗਤ ਉਹ ਤਿਲ ਬਣ ਗਿਆ, ਕਾਲਾ ਰੰਗ ਹੋ ਗਿਆ। ਗਰਭ ਦੀ ਅਗਨੀ ਕਹਿਣ ਤੋਂ ਭਾਵ ਨਾਮ ਇਹੋ ਜਿਹੀ ਵਸਤੂ, ਜੇ ਸਾਡਾ ਜਨਮ ਵੀ ਨਹੀਂ ਹੋਇਆ ਅਜੇ, ਤੇ ਸਾਧ ਸੰਗਤ ਇਹ ਨਾਮ ਸਾਡੀ ਰਾਖੀ ਕਰ ਰਿਹਾ। ਗੱਜ ਕੇ ਆਖੋ ਸਤਨਾਮ। ਹੁਣ ਜੇ ਅਜੇ ਵੀ ਕੋਈ ਕਵੇ ਗਰਭ 'ਚ ਅਗਨੀ ਨਹੀਂ, ਰਜਾਈ ਦੀ ਗੱਲ ਸੁਣ ਕੇ, ਤਲੀ ਦੀ ਗੱਲ ਸੁਣ ਕੇ, ਆ ਤਿਲ ਦੀ ਲੋੜ ਹੀ ਕੋਈ ਨਹੀਂ, ਇਹ ਅਗਨੀ ਨਾ ਸੇਕ, ਕਿਸੇ ਦੀ ਲੱਤ 'ਤੇ ਲੱਗਿਆ, ਕਿਸੇ ਦੇ ਹੱਥ 'ਤੇ ਲੱਗਿਆ। ਜੇ ਅਜੇ ਵੀ ਕੋਈ ਕਵੇ ਬਈ ਅਗਨੀ ਨਹੀਂ, ਤੇ ਸੰਗਤ ਇੱਕ ਗੱਲ ਨੋਟ ਰੱਖਿਓ, ਕਿਤੇ ਵੀ ਸਿਦਕ ਨਾ ਆਵੇ ਕਿ ਗਰਭ 'ਚ ਅਗਨੀ ਨਹੀਂ। ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਓ, ਹੱਕ ਸਤ ਨਹਾਮ, ਰਮਈਆ ਕੇ ਗੁਣ ਕਵਨ ਮੂਲ ਤੇ ਜਿਨ ਤੋਂ ਸਾਜ ਸਵਾਰ। ਹੁਣ ਅੱਗੋਂ ਤੁਸੀਂ ਪੜ੍ਹੋ, ਮੈਂ ਨਹੀਂ ਪੜ੍ਹਨਾ। ਗਰਭ ਅਗਨ ਮੈਂ, ਅੱਕ ਸਤ ਨਾਮ, ਗਰਭ ਅਗਨ ਮੈਂ। ਮੈਂ ਇੱਕ ਸੰਗਤ ਨੂੰ ਅੱਜ ਬੇਨਤੀ ਕਰਾਂ ਕਿ ਇਸ ਗੱਲੋਂ ਸਿੱਖ ਦੇ ਬੜੇ ਵੱਡੇ ਭਾਗ ਨੇ ਕਿ ਸਿੱਖ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਵਰਗੇ ਗੁਰੂ ਮਿਲੇ ਨੇ, ਜਿਹਦੇ ਕਰਕੇ ਸਿੱਖ ਕਦੀ ਭਟਕਦਾ ਨਹੀਂ। ਯਾਦ ਰੱਖਿਓ, ਕਿਉਂ? ਅੱਜ ਦੀ ਸਾਇੰਸ, ਅੱਜ ਦਾ ਵਿਦਵਾਨ ਕਈ ਸ਼ਾਸਤਰਾਂ ਕਈ ਗ੍ਰੰਥਾਂ ਨੂੰ ਕੱਟ ਕਰ ਚੁੱਕਾ, ਪਰ ਅੱਜ ਦੀ ਸਾਇੰਸ ਵਿਦਵਾਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਕੱਟ ਨਹੀਂ ਕਰ ਸਕੇ। ਹੱਕ ਸਤ ਨਾਮ, ਇੱਕ ਇੱਕ ਅੱਖਰ ਸੱਤ ਹੈ। ਅੱਜ ਤੱਕ ਸਾਇੰਸ ਕਹਿੰਦੀ ਸੀ ਇਹ ਤੁਹਾਡੇ ਵੱਡੇ ਭਾਗ ਜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵਰਗਾ ਪਿਤਾ ਮਿਲਿਆ, ਕਿਉਂਕਿ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਨੇ ਕਹਿਤੀ ਨਾ, ਫਿਰ ਕੋਈ ਸਿੱਖ ਉਹਦੇ ਉੱਤੇ ਕਿੰਤੂ ਨਹੀਂ ਕਰਦਾ। ਕਹਿੰਦੇ ਹਾਂ, ਜੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੇ ਫਿਰ ਹੈ। ਹੱਕ ਸਤ ਨਾਮ, ਇਹ ਸਾਨੂੰ ਮਾਣ ਹੈ। ਔਰ ਵੱਡਾ ਮਾਣ कि सात संगत जिहड़ी साइंस विद्वान कई चीज़ां नूं कट करन वाले ने, लेकिन गुरु ग्रंथ साहिब विचों किसे गल नूं ओ कट नहीं कर सके। आखो सतनाम, नहीं तो नोट करो, शायद इतने जिहड़े पढ़े लिखे बैठे उन्हां नूं पता होवे साइंस अज तक कहिंदी सी धरती घूमती है तो सूरज खड़ा। आखो सतनाम। हुण गुरु ग्रंथ साहिब कहिंदे सी सूरज चल रहा, तुसीं पढ़दे हो ना सही बात, भै विच पवन वए सद वाओ, भै विच चले भै विच अगन कड्डे वेगार, भै विच धरती भै विच सूरज। बाबा नानक ही कहिंदा जी भै विच सूरज भै विच चंद ते को करोड़ी चलत। गुरु ग्रंथ साहिब कहिंदे वी सूरज चंद्रमा चलदे ने, साइंस कहिंदी सी इह खड़े ने धरती घुमदी। आखो सतनाम। बाबा नानक कहिंदा सी सूरज चंद्रमा चलदे दे नाल वेरवा दित्ता भै विच सूरज भै विच चंद को करोड़ी। वी को कहिंदे ने गिणती कोई नहीं, मील दा होर गिणती हो गई, इन्ने फुट इन्ने गज इन्ने मीटर इन्ने मील है को। सतगुरु कहिंदे को करोड़ी, वी सूरज चंद्रमा करोड़ां को चल बैठे ने, कोई अंत नहीं। लेकिन तुहानूं माण होना चाहिए अज साइंस कहिंदी कहिंदी सूरज चलदा है। सतनाम। माण करिया करो, सिखी ते माण करो, गुरु ग्रंथ साहिब जी का पिता मिलिया माण करो। साध संगत अज कहिंदे ना एड्स मौत है, तुहाडे गुरु नानक ने 500 साल पहले कहता वेख पराइया चंगिया मावां भैणां धीआं। आप सतनाम। वो अज कह रहे हैं गुरु नानक 500 साल पहले कहता परत रहे रूप न पेखे नेत्र साध की टैल संसंग हेत। उन्होंने 500 साल पहले कहता एका नारी जती है पर नारी धी भैन वखाने। आपको सतनाम। साइंस अज कह रही ना भी एड्स मौत है, थां थां बोर्ड लिखे एड्स मौत, बाबे ने 500 साल पहले कहता गज के। आपको सतनाम। सात संगत माण करिया करो कि धन गुरु ग्रंथ साहिब वर्गा पिता मिलिया है। दो मिनट पढ़ लीए सारे इस माण नूं पढ़ लीए, कोई वांझा ना रहे जी, सारे कृपा करियो। मान करो संगत मालवे विच इंज भी हाजरी लगती है कि सारे कीर्तन कर रहे। दो वारी गुरमुख प्यारे नाल दास नाल जथा ते दूसरी वारी दो वारी बीबियां और अंदरों माण करियो सारे। बोलो भाई माण करो माण करो। Oh, ਸਤਨਾਮ
ਸ੍ਰੀ ਵਾਹਿਗੁਰੂ।
ਮਾਣ ਕਰੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਰਗਾ ਪਿਤਾ ਮਿਲਿਆ ਮੈਨੂੰ, ਸਾਨੂੰ ਤੇ ਮਾਣ ਹੈ। ਤੁਹਾਡੇ ਜੋ ਸ਼ਾਇਦ ਕਈਆਂ ਨੂੰ ਪਤਾ ਹੋਏਗਾ, ਅਮਰੀਕਾ ਦਾ ਇੱਕ ਮੁਲਕ ਹੈ ਕੈਲੀਫੋਰਨੀਆ। ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਹੈ ਕੈਲੀਫੋਰਨੀਆ ਦੀ, ਕਈ ਮੀਲਾਂ 'ਚ ਫੈਲੀ ਹੈ। ਉਸ ਲਾਇਬ੍ਰੇਰੀ 'ਚ ਹਰ ਸ਼ਾਸਤਰ, ਹਰ ਵੇਦ, ਹਰ ਕਿਤਾਬ, ਹਰ ਗ੍ਰੰਥ ਮੌਜੂਦ ਹੈ। ਔਰ ਸੰਗਤ ਦੇ ਗਿਆਤ ਲਈ ਦਾਸ ਬੇਨਤੀ ਕਰਦਾ ਕਿ ਉਸ ਲਾਇਬ੍ਰੇਰੀ ਵਿੱਚ ਗੁਰੂ ਗ੍ਰੰਥ ਸਾਹਿਬ ਵੀ ਮੌਜੂਦ ਨੇ। ਇੱਕ ਵਾਰੀ ਆਖੋ ਸਤਿਨਾਮ। ਹੁਣ ਉਸ ਲਾਇਬ੍ਰੇਰੀ 'ਚ ਗੁਰੂ ਗ੍ਰੰਥ ਸਾਹਿਬ ਮੌਜੂਦ ਹੋਣੇ ਕੋਈ ਵੱਡੀ ਗੱਲ ਨਹੀਂ, ਲੇਕਿਨ ਵੱਡੀ ਗੱਲ ਕੀ ਹੈ? 6-7 ਮੰਜ਼ਲਾਂ ਨੇ, ਹਰ ਮੰਜ਼ਲ ਦੇ ਆਲੇ ਦੁਆਲੇ 2 ਮਿੰਟ ਬਾਅਦ ਇੱਕ ਲਾਈਟ ਘੁੰਮਦੀ ਜੀ। ਹੁਣ ਪਹਿਲੀ ਮੰਜ਼ਲ 'ਤੇ ਲਾਈਟ ਘੁੰਮਦੀ ਹੈ ਬੁੱਕਸ, ਲਿਖੇਲ ਬੁੱਕਸ। ਦੂਸਰੀ 'ਤੇ ਲਾਈਟ ਘੁੰਮਦੀ ਆਮ ਬੁੱਕਸ। ਤੀਜੀ 'ਤੇ ਤਰ੍ਹਾਂ ਲਾਈਟ ਵਿਸ਼ੇਸ਼ ਬੁੱਕਸ। ਚੌਥੀ 'ਤੇ ਤਰ੍ਹਾਂ ਨੇ ਦਰਜੇ ਦਿੱਤੇ ਨੇ। 6-7 ਮੰਜ਼ਲ ਏ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮੌਜੂਦ ਨੇ। ਹੱਕ ਸਤਨਾਮ। ਇੱਕ ਜਕਾਰਾ ਹੋਰ ਬੁਲਾਇਓ ਅਗਲੀ ਗੱਲ ਸੁਣ ਕੇ। ਬਾਕੀ ਸਾਰੇ ਵੇਦ, ਸ਼ਾਸਤਰ, ਗ੍ਰੰਥ, ਹੋਰ ਕਿਤਾਬਾਂ ਖਾਨੇ ਵਿੱਚ ਨੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ 6-7 ਮੰਜ਼ਲ 'ਤੇ ਪਲੰਗ 'ਤੇ ਬਿਰਾਜਮਾਨ ਨੇ। ਏਸੀ ਕਮਰਾ ਪੂਰਾ ਸਤਿਕਾਰ, ਪਲੰਗ 'ਤੇ ਬਿਰਾਜਮਾਨ। ਵੇਖੋ ਹੁਣ ਜਿਹੜਾ ਸਭ ਤੋਂ ਉੱਤੇ ਕਮਰਾ ਗੁਰੂ ਗ੍ਰੰਥ ਸਾਹਿਬ ਪਲੰਗ 'ਤੇ ਬਿਰਾਜਮਾਨ, ਲਾਈਟ ਉਹਦੇ ਆਲੇ ਦੁਆਲੇ ਵੀ ਘੁੰਮ ਰਹੀ ਹੈ। ਉਹਨਾਂ ਨੇ ਦਰਜੇ ਦਿੱਤੇ ਨੇ ਕਿ ਆਹ ਮੰਜ਼ਲ ਵਿੱਚ ਆਮ ਕਿਤਾਬਾਂ ਨੇ, ਆਹ ਵਿਸ਼ੇਸ਼ ਨੇ, ਆਹ ਹੋਰ ਆਮ ਨੇ, ਇਸ ਤਰ੍ਹਾਂ ਵੱਖੋ ਵੱਖਰੇ। ਅਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਕੇਵਲ ਇੱਕੋ ਸਰੂਪ ਬਿਰਾਜਮਾਨ ਪਲੰਗ ਦੇ ਉੱਤੇ, ਸੋਹਣੇ ਸ਼ੀਸ਼ਿਆਂ ਦਾ ਏਸੀ ਕਮਰਾ, ਉਹਦੇ ਆਲੇ ਦੁਆਲੇ ਵੀ ਲਾਈਟ ਘੁੰਮਦੀ, ਅਤੇ ਉਹ ਲਾਈਟ ਪਤਾ ਕੀ ਹੈ? ਸੁਪਰੀਮ ਬੁੱਕਸ। ਆਖ ਸਤਨਾਮ। ਕਿ ਸਾਡੀ ਲਾਇਬ੍ਰੇਰੀ ਸਭ ਤੋਂ ਸੁਪਰੀਮ ਗ੍ਰੰਥ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਹੈ। ਸਾਧ ਸੰਗਤ, ਇਹ ਭਾਈ ਧਨਵੰਤ ਸਿੰਘ ਨੇ ਗੁਰਦਾਸਪੁਰ ਦੇ ਬੜੇ ਗੁਣੀ ਗਿਆਨੀ, ਉਹ ਖੁਦ ਹੋ ਕੇ ਆਏ। ਹੁਣ ਵੇਖ ਲਓ, ਸਿੱਖ ਵੀ ਨਹੀਂ ਹੋ, ਅੰਗਰੇਜ਼ ਮੁਲਕ, ਉੱਥੋਂ ਦੇ ਟਰੱਸਟੀਆਂ ਨੂੰ ਪੁੱਛਿਆ, ਟਰੱਸਟ ਚਲਾ ਰਿਹਾ ਲਾਇਬ੍ਰੇਰੀ, ਸਭ ਤੋਂ ਵੱਡੀ ਦੁਨੀਆ ਦੀ ਲਾਇਬ੍ਰੇਰੀ ਹੈ ਕੈਲੀਫੋਰਨੀਆ। ਉੱਥੋਂ ਦੇ ਟਰੱਸਟੀਆਂ ਨੂੰ ਪੁੱਛਿਆ ਬਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਸਭ ਤੋਂ ਉੱਚੀ ਮੰਜ਼ਿਲ 'ਤੇ ਕਿਉਂ ਬਿਰਾਜਮਾਨ ਕੀਤਾ? ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਲੰਗ 'ਤੇ ਕਿਉਂ ਬਿਰਾਜਮਾਨ ਕੀਤਾ? ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੀ ਲਾਇਬ੍ਰੇਰੀ 'ਚੋਂ ਸੁਪਰੀਮ ਦਾ ਦਰਜਾ? ਉਹਨਾਂ ਨੇ ਸੋਚਿਆ, ਕਾਰਨ ਤਾਂ ਪੁੱਛੋ ਇਹਨਾਂ ਨੂੰ। ਹੱਕ ਸਤਨਾਮ। ਉੱਥੋਂ ਦੇ ਟਰੱਸਟੀਆਂ ਨੇ 2 ਕਾਰਨ ਦੱਸੇ, 2। ਉਹ ਕਹਿਣ ਲੱਗੇ ਭਾਈ ਸਾਹਿਬ ਜੀ ਦੋ ਕਾਰਨ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਅਸੀਂ ਲਾਇਬ੍ਰੇਰੀ 'ਚ ਸਭ ਤੋਂ ਸੁਪਰੀਮ ਅਤੇ ਸਤਿਕਾਰ ਨਾਲ ਵਿਰਾਜਮਾਨ ਅਤੇ ਸਾਰਾ ਇਹਦੇ ਦੋ ਕਾਰਨ ਉਹ ਕਾਰਨ ਸ਼ਾਇਦ ਤੁਹਾਨੂੰ ਵੀ ਨਾ ਪਤਾ ਹੋਣ ਅਤੇ ਫਿਰ ਸੋਚ ਲਿਓ ਬਾਹਰਲਿਆਂ ਨੇ ਪਛਾਣ ਲਿਆ ਜੇ ਹੱਕ ਸਤਨਾਮ ਆਪਾਂ ਨਾ ਪਿੱਛੇ ਰਹਿ ਜਾਈਏ। ਉਹ ਕਹਿਣ ਲੱਗਾ ਕਾਰਨ ਦੋ ਕਿਹੜੇ? ਉੱਥੋਂ ਦੇ ਟਰਸਟੀ ਅੰਗਰੇਜ਼ ਕਹਿਣ ਲੱਗੇ ਦੋ ਕਾਰਨ ਇਹ ਨੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਆਪਣੀ ਲਾਇਬ੍ਰੇਰੀ 'ਚ ਦੁਨੀਆਂ ਦੀ ਸਭ ਤੋਂ ਵੱਡੀ ਸੁਪਰੀਮ ਦਾ ਦਰਜਾ ਕਿਉਂ ਦਿੱਤਾ? ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਆਪਣੀ ਲਾਇਬ੍ਰੇਰੀ 'ਚ ਕੋਈ ਗ੍ਰੰਥ ਸ਼ਾਸਤਰ ਮੌਜੂਦ ਕਰਦੇ ਹਾਂ ਅਤੇ ਉਹਨੂੰ ਥੋੜ੍ਹਾ ਪਹਿਲੇ ਪੜ੍ਹਦੇ ਹਾਂ, ਖੋਜਦੇ ਹਾਂ, ਫਿਰ ਵਿਰਾਜਮਾਨ ਕਰਦੇ ਹਾਂ। ਕਹਿਣ ਲੱਗੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਿਆ ਵਿਚਾਰਿਆ, ਕਹਿਣ ਲੱਗੇ ਸਭ ਤੋਂ ਪਹਿਲੀ ਚੀਜ਼ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ ਜਿਹੜੀ ਸਾਨੂੰ ਨਜ਼ਰ ਆਈ ਉਹ ਕੀ? ਕਹਿਣ ਲੱਗੇ ਧੰਨ ਗੁਰੂ ਗ੍ਰੰਥ ਸਾਹਿਬ ਵਰਗਾ ਗ੍ਰੰਥ ਸੁਪਰੀਮ ਦਾ ਦਰਜਾ ਕਿਉਂ? ਕਹਿਣ ਲੱਗੇ ਸਭ ਤੋਂ ਪਹਿਲੀ ਵਿਸ਼ੇਸ਼ ਗੱਲ ਕਿ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਦੁਨੀਆਂ ਦਾ ਕੋਈ ਸਵਾਲ ਇਹੋ ਜਿਹਾ ਨਹੀਂ ਜਿਹਦਾ ਜਵਾਬ ਗੁਰੂ ਨਾਨਕ ਇਹਦੇ 'ਚ ਦੇ ਕੇ ਨਹੀਂ ਗਏ। ਇਹ ਹੁਣ ਪਤਾ ਨਹੀਂ ਸਿੱਖ ਨੂੰ ਵੀ ਪਤਾ ਕਿ ਨਹੀਂ। ਸਾਧ ਸੰਗਤ, ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਸਿੱਖ ਨੂੰ ਭਟਕਣ ਦੀ ਲੋੜ ਨਹੀਂ, ਇਹੋ ਜਿਹਾ ਪਿਓ ਮਿਲਿਆ ਕਿ ਜਿਹਦੇ ਵਿੱਚ ਸਾਧ ਸੰਗਤ ਹਰ ਪ੍ਰਸ਼ਨ ਦਾ ਜਵਾਬ ਹੈ, ਹਰ ਪ੍ਰਸ਼ਨ ਦਾ, ਹਰ ਗੱਲ ਦਾ ਜਵਾਬ ਹੈ। ਹੁਣ ਸਾਡੇ 'ਚੋਂ ਕੋਈ ਬੈਠਾ ਬੈਠਾ ਕਹਿ ਦੇ, ਗੱਲ ਤਾਂ ਇੱਥੋਂ ਚੱਲੀ ਸੀ ਵੀ ਅਗਨੀ ਹੁੰਦੀ ਨਹੀਂ, ਜੇ ਬਾਬੇ ਨੇ ਕਹਿਤਾ ਨਾ ਗਰਭ ਅਗਨ ਮੈਂ ਜਿਹਨੇ ਉਬਾਰਿਆ ਤੇ ਫਿਰ ਐ ਸਹੀਆਂ ਵੱਜ ਜਾਂਦੀਆਂ, ਲੜਾਈਆਂ ਮੁੱਕ ਜਾਂਦੀਆਂ, ਭਟਕਣਾ ਮੁੱਕ ਜਾਂਦੀ ਵੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੇ ਹੈ। ਹੁਣ ਇੱਕ ਬੰਦਾ ਮੈਨੂੰ, ਆਮ ਬੰਦਾ ਕਹਿ ਦਿੰਦਾ ਨਾ ਕਥਾ ਵਾਚਕ ਬਈ ਜਦੋਂ ਜੰਮ ਆਣਗੇ ਮਾਰਦੇ ਆ, ਆਹ ਹੁੰਦਾ ਆਹ ਹੁੰਦਾ। ਇੱਕ ਕਹਿੰਦਾ ਐਵੇਂ ਰਾਗੀ ਸਿੰਘ ਡਰਾਉਂਦੇ ਰਹਿੰਦੇ ਹੱਕ ਸਤਨਾਮ, ਕਿਹੜੇ ਜੰਮ ਆਉਂਦੇ ਕਿਹੜੇ ਮਾਰਦੇ, ਕੋਈ ਜੰਮ ਜੁੰਮ ਨਹੀਂ ਆਉਂਦੇ, ਕੋਈ ਮਾਰਦੇ ਨਹੀਂ। ਮੈਂ ਕਿਹਾ ਭਾਈ ਨਾ ਰਾਗੀ ਦੀ ਮਨ, ਨਾ ਕਿਸੇ ਦੀ ਮਨ, ਨਾ ਆਪਣੇ ਮਨ ਦੀ ਮਨ, ਆਹ ਮਾਲਕ ਨੂੰ ਪੁੱਛ ਲੈ। ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਜੰਮ ਆਉਂਦੇ ਆ ਜੀ, ਮਾਰਦੇ ਵੀ ਆ ਕਿ ਇੰਜ ਹੀ ਲੈ ਜਾਂਦੇ ਆ, ਤੇ ਬਾਬਾ ਜੀ ਕਹਿੰਦੇ ਜਿਉਂ ਜੰਮ ਆਏ ਕੇਸ ਗਏ ਪਟਕੇ। ਪਟਕੇ ਪਤਾ ਜੀ ਨਾ ਕੀ ਹੁੰਦਾ? ਹੱਕ ਸਤਨਾਮ। ਜਿਉਂ ਜੰਮ ਆਏ ਕੇਸ ਗਏ ਪਟਕੇ ਤਾਂ ਦਿਨ ਕਿਛ ਨਾ ਬਸਾਏਗਾ। ਮੈਂ ਸੰਗਤ ਨੂੰ ਕੇਵਲ ਭਟਕਣਾ ਦੀ ਗੱਲ ਕਰ ਰਿਹਾ, ਤੁਹਾਡੇ ਮਨ 'ਚ ਕਿਸੇ ਗੱਲ ਦੀ ਭਟਕਣਾ ਆ ਜੇ ਤੁਹਾਨੂੰ ਉਹ ਮਾਲਕ ਮਿਲਿਆ ਕਿ ਕੋਈ ਭਟਕਣਾ ਨਹੀਂ ਜੇ ਰਹਿਣ ਦਿੰਦਾ। ਆਹ ਸਤਨਾਮ। ਜਦੋਂ ਮੈਂ ਉਹਨੂੰ ਇੱਕ ਪੰਕਤੀ ਸੁਣਾਈ ਵੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਉਂ ਜੰਮ ਆਏ ਕੇਸ ਗਏ ਪਟਕੇ, ਹੁਣ 10 ਜੰਮ ਆਉਂਦੇ ਆ, ਮੈਂ ਕਿਹਾ ਹੁਣ ਇੱਕ ਹੋਰ ਸੱਟ ਮਾਰਾਂ। ਕਹਿੰਦਾ ਕੀ? ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਕਹਿੰਦੇ ਕਬੀਰ ਜੰਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਮੈਂ ਕਿਹਾ ਹੁਣ ਦੱਸ, ਉਹ ਸਹਿਣਾ ਵੀ ਔਖਾ। ਏਕ ਜੋ ਸਾਧੂ ਮੋਏ ਮਿਲੇ ਉਹ ਤਿੰਨ ਲੀਆ ਅੰਚਲ ਲਾਏ। ਹੱਕ ਸਤਨਾਮ। ਮੈਂ ਇਸ ਕਰਕੇ ਆਪ ਜੀ ਨੂੰ ਕਹਿ ਰਿਹਾ ਕਿ ਜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਓਟ ਹੈ ਤੇ ਕੋਈ ਸਾਧ ਸੰਗਤ ਭਟਕਣਾ ਨਹੀਂ ਜੇ ਰਹੇਗੀ, ਆ ਆਸਰਾ ਰੱਖੋ। ਇੱਕ ਸਰੀਰ ਮੈਨੂੰ ਕਹਿਣ ਲੱਗਾ, ਕੁਦਰਤੀ ਗੱਲ ਹੋਈ ਕਿ ਮਰਨ ਤੋਂ ਬਾਅਦ ਰਸਤਾ ਹੈ, ਪੈਂਡਾ ਹੈ ਜਿੱਥੋਂ ਲੈ ਕੇ ਜਾਂਦੇ ਨੇ। ਕਹਿੰਦਾ ਕੋਈ ਰਸਤਾ ਨਹੀਂ, ਆ ਨੀਲਾ ਸਮਾਨ ਹੈ, ਕਾਹਦਾ ਰਸਤਾ? ਹੱਕ ਸਤਨਾਮ। ਕਹਿੰਦਾ ਕਾਹਦਾ ਰਸਤਾ? ਮੈਂ ਕਿਹਾ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਜੈ ਮਾਰਗ ਕੇ ਜਨੇ ਗੰਨੇ ਜਾਏ ਨਾ ਕੋਸਾ। ਹੁਣ ਜਦੋਂ ਬਾਬੇ ਦੀ ਗੱਲ ਕਹਿ ਦਿਓ ਤੇ ਇੱਕ ਮਿੰਟ 'ਚ ਸਿੱਖਾਂ ਦੀ ਦੁਚਿੱਤੀ ਮੁੱਕ ਜਾਂਦੀ ਹੈ। ਮੈਂ ਕਿਹਾ ਮਾਰਗ ਪਤਾ ਕੀ ਹੁੰਦਾ? ਮਾਰਗ ਆ ਸੜਕਾਂ 'ਤੇ ਲਿਖਿਆ ਹੁੰਦਾ ਨਾ ਫਲਾਣਾ ਮਾਰਗ, ਰਸਤਾ। ਸਤਿਗੁਰੂ ਕਹਿੰਦੇ ਜੈ ਮਾਰਗ ਕੇ ਗੰਨੇ ਜਾਏ ਨਾ ਕੋਸਾ, ਉਹ ਮਾਰਗ ਜਿਹਦੇ ਵਿੱਚ ਕੋਆਂ ਦੀ ਗਿਣਤੀ ਵੀ ਨਹੀਂ ਹੁੰਦੀ। ਹੱਕ ਸਤਨਾਮ। ਹਰ ਕਾ ਨਾਮ ਉਹ ਸੰਗ ਕੋਸਾ। ਮੈਂ ਕਿਹਾ ਹੈਗਾ ਕਿ ਨਹੀਂ ਰਸਤਾ? ਮੈਂ ਕਿਹਾ ਇੱਕ ਅੱਧੀ ਸੱਟ ਨਾਲ ਕਿੱਲ ਨਹੀਂ ਠੁਕਦਾ, ਇੱਕ ਹੋਰ ਖਾ ਲੈ। ਮੈਂ ਕਿਹਾ ਅੱਗੇ ਬਾਬਾ ਜੀ ਕਹਿੰਦੇ ਜੈ ਪੈਂਡੇ ਮਹਾਂ ਅੰਧ ਗੁਵਾਰਾ ਹੱਕ ਸਤਨਾ। ਕਈ ਕਹਿੰਦੇ ਕੋਈ ਰਸਤਾ ਨਹੀਂ ਮਰਨ ਤੋਂ ਬਾਅਦ ਜਦੋਂ ਪ੍ਰਾਣੀ ਜਾਂਦਾ। ਬਾਬਾ ਜੀ ਕਹਿੰਦੇ ਜੈ ਪੈਂਡੇ, ਪੈਂਡੇ ਦਾ ਵੀ ਅਰਥ ਰਸਤਾ ਜੇ, ਮਹਾਂ ਅੰਧ ਗੁਬਾਰਾ। ਇੱਥੇ ਤੇ ਟਿਊਬਾਂ ਜਗਦੀਆਂ, ਦੂਜੀਆਂ ਲਾਈਟਾਂ ਜਗਦੀਆਂ, ਕਹਿੰਦੇ ਉੱਥੇ ਹਨੇਰਾ ਵੀ ਬੜਾ। ਹੱਕ ਸਤਨਾਮ ਕੇਵਲ ਹਰ ਕਾ ਨਾਮ ਸੰਗ ਜਿਆਰ। ਮੈਂ ਕਿਹਾ ਹੁਣ ਪੈਂਡਾ ਹੈ ਕਿ ਨਹੀਂ? ਉਹਨੇ ਨਾ ਥੋੜਾ ਜਿਹਾ ਸਿਰ ਲਾਇਆ। ਮੈਂ ਕਿਹਾ ਚੱਲ ਇੱਕ ਹੋਰ ਸੱਟ ਕਿੱਲ ਨੂੰ ਮਾਰਦੇ। ਹੱਕ ਸਤਨਾਮ। ਮੈਂ ਕਿਹਾ ਬਾਬਾ ਜੀ ਅੱਗੇ ਕਹਿੰਦੇ ਜਹਾਂ ਪੰਥ ਤੇਰਾ ਕੋ ਨਾ ਸਿਝਾਨੂ। ਸੰਗਤ ਨੂੰ ਪਤਾ ਹੋਵੇ ਪੰਥ ਦਾ ਅਰਥ ਵੀ ਰਸਤਾ, ਮਾਰਗ ਦਾ ਅਰਥ ਵੀ ਰਸਤਾ। ਜਹਾਂ ਪੰਥ ਤੇਰਾ ਕੋ ਨਾ ਸਿਝਾਨੂ, ਪੈਂਡੇ ਦਾ ਅਰਥ ਵੀ ਰਸਤਾ, ਮਾਰਗ ਦਾ ਵੀ ਅਰਥ ਪੰਥ ਫਲਾਣਾ ਪੰਥ। ਮਹਾਰਾਜ ਕਹਿੰਦੇ ਉਹ ਰਸਤਾ ਜਿੱਥੇ ਤੇਰੀ ਕੋਈ ਸਿਆਣ ਕਰਨ ਵਾਲਾ ਵੀ ਨਹੀਂ, ਕੌਣ ਸਿਝਾਨੂ। ਹੁਣ ਇੱਥੇ ਤਾਂ ਪਤਾ ਨਾ, ਦਿੱਲੀ ਜਾ ਰਾਹ ਇੱਧਰ ਜਾਂਦਾ, ਇੱਧਰ ਜਾਂਦਾ, ਇੱਧਰ ਜਾਂਦਾ, ਤੁਸੀਂ ਰਹਿਣ ਵਾਲੇ ਹੋ ਤੇ ਜੇ ਕਿਤੋਂ ਦੇ ਨਾ ਰਹਿਣ ਵਾਲੇ ਉਹ ਪਤਾ ਹੀ ਨਹੀਂ ਹੁੰਦਾ ਕਿਹੜਾ ਰਾਹ। ਅਣਜਾਣ ਬੰਦਾ ਜਿਹੜਾ ਕੋਈ ਭੋੜੇ ਬਾਹਰ ਦੇ ਮੁਲਕ ਚੋਂ ਆਇਆ ਹੋਵੇ ਨਾ, ਉਹ ਕਈ ਵਾਰੀ ਘੰਟਾ ਘਰ ਚੌਂਕ ਤੋਂ ਹੀ ਰਕਸ਼ਾ ਵਾਲੇ ਨੂੰ ਕਹਿੰਦਾ ਵੀ ਦਰਬਾਰ ਸਾਹਿਬ ਲੈ ਜਾ, ਉਹ ਦਰਬਾਰ ਸਾਹਿਬ ਕੋਲ ਹੀ ਹੈ, ਉਹ ਘੁਮਾ ਕੇ ਲੈ ਆਊਗਾ, ਕਹੇਗਾ ਲਿਆਓ ਜੀ 10 ਰੁਪਏ ਦੇ ਦਿਓ। ਉਹਨੂੰ ਪਤਾ ਨਹੀਂ ਰਸਤਾ। ਹੱਕ ਸਤਨਾਮ। ਹੁਣ ਜਿਹਨੂੰ ਤੇ ਆਪਣੇ ਰਸਤੇ ਪਛਾਣ ਹੈ, ਜਿਹਨੂੰ ਨਹੀਂ ਪਤਾ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਉਹ ਰਸਤੇ ਵਿੱਚ ਤੈਨੂੰ ਉਹਨਾਂ ਰਸਤਿਆਂ ਦਾ ਗਿਆਨ ਵੀ ਕੋਈ ਨਹੀਂ। ਹੱਕ ਸਤਨਾਮ। ਜਹਾਂ ਪੰਥ ਤੇਰਾ ਕੋ ਨਾ ਸਿਝਾਨੂ, ਹਰ ਕਾ ਨਾਮ ਤੈ। ਕਹਿਣ ਤੋਂ ਭਾਵ ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉੱਥੋਂ ਦੇ ਟਰਸਟੀ ਕਹਿੰਦੇ ਕਿ ਦੁਨੀਆਂ ਦਾ ਕੋਈ ਸਵਾਲ ਨਹੀਂ ਜਿਹਦਾ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ 'ਚ ਜਵਾਬ ਨਹੀਂ ਦੇ ਕੇ ਗਏ। ਮੈਂ ਸੰਗਤ ਦੇ ਗਿਆਤ ਲਈ ਬੇਨਤੀ ਕਰਦਿਆਂ, ਤੁਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਕਦੀ ਚੌਂਕੜੀ ਮਾਰ ਕੇ ਇੰਨਾ ਪੁੱਛ ਲਓ ਕਿ ਸੱਚੇ ਪਾਤਸ਼ਾਹ ਜੋਗੀ ਦੀ ਨਿਸ਼ਾਨੀ ਦੱਸ ਦਿਓ। ਹੱਕ ਸਤਨਾਮ। ਸਾਡੀਆਂ ਦੁਕਾਨਾਂ 'ਤੇ ਬੜੇ ਆ ਜਾਂਦੇ ਆ, ਹੈ ਜੀ ਬੇਟਾ ਭੰਡਾਰਾ ਕਰਨਾ ਹੈ, 2 ਮਣ ਆਟਾ ਤੇਰੇ ਨਾਮ ਕਰ ਲੈਣਾ ਹੈ। ਤੁਸੀਂ ਕਹੋਗੇ ਬਾਬਾ ਜੀ 5 ਰੁਪਏ ਲਓ, ਚਲੋ ਜਾਓ ਵੀ ਕੱਪੜੇ ਜੋਗੀਆਂ ਨੇ, ਤੁਹਾਡੇ ਨਿਸ਼ਾਨੀ ਹੈ, ਰੂਪ ਨੂੰ ਹੀ ਚਲੋ ਕੋਈ ਨਹੀਂ ਲੈ ਜਾਓ। ਨਹੀਂ ਨਹੀਂ ਇਤਨਾ ਹੀ ਲੈਣਾ ਹੈ। ਤੁਸੀਂ ਕਦੀ ਵਾਰੀ ਫਿਰ ਨਾ ਕਰੋ, ਕਹਿਣਗੇ ਮੈਂ ਸ਼ਰਾਬ ਦੇ ਦੂੰਗਾ, ਤੇਰਾ ਕੰਮ ਰੁਕ ਜਾਏਗਾ। ਉਸ ਵੇਲੇ ਡਰੋ ਨਾ, ਸਤਿਗੁਰੂ ਪੁੱਛ ਲਓ ਜੋਗੀ ਕੌਣ ਹੈ ਕਿ ਜਿਹੜਾ ਸ਼ਰਾਬ ਦੇਵੇ ਜੋਗੀ ਹੈ, ਹੱਟੀ ਤੇ ਮੰਗਣ ਆਵੇ ਜੋਗੀ ਹੈ। ਬਾਬਾ ਜੀ ਮਿੰਟ ਜਵਾਬ ਦੇਣਗੇ, ਜੋਗ ਨਾ ਖਿੰਥਾ, ਜੋਗ ਨਾ ਡੰਡੇ, ਜੋਗ ਨਾ ਭਸਮ ਚੜਾਈਏ, ਜੋਗ ਨਾ ਮੁੰਡੀ ਮੁੰਗ ਮੁੰਡਾਈਏ, ਜੋ ਨਾ ਸਿੰਘੀ ਵਾਹੀਏ, ਅੰਜਨ ਮਾਏ ਨਿਰੰਜਨ ਰਹੀਏ, ਜੋਗ ਜਗਤ ਮੈਂ ਪਾਈਏ, ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੇ ਤੇ ਜੋਗੀ ਕਹੀਏ। ਜੋਗੀ ਤੇ ਉਹ ਜਿਹੜਾ ਇੱਕ ਦ੍ਰਿਸ਼ਟੀ ਨਾਲ ਸੰਸਾਰ ਨੂੰ ਵੇਖਦਾ, ਜਿਹੜਾ ਕਹਿੰਦਾ ਮੈਂ 2 ਮਣ ਆਟੇ ਪਿੱਛੇ ਸ਼ਰਾਬ ਦੇ ਦੂੰ, ਉਹ ਜੋਗੀ ਨਹੀਂ। ਹੱਕ ਸਤਨਾਮ। ਤੁਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਚੌਂਕੜੀ ਮਾਰ ਕੇ ਕਦੀ ਪੁੱਛੋ, ਬਾਬਾ ਜੀ ਮੈਂ ਉਹਨਾਂ ਟਰਸਟੀਆਂ ਤੋਂ ਵੇਖ ਲਿਆ ਵੀ ਹਰ ਗੱਲ ਦਾ ਜਵਾਬ ਦੇ ਗਏ ਹੋ, ਤੁਸੀਂ ਗੁਰੂ ਗ੍ਰੰਥ ਸਾਹਿਬ ਮੈਨੂੰ ਵੀ ਦੱਸ ਦਿਓ, ਜੋਗੀ ਦੀ ਨਿਸ਼ਾਨੀ ਦੱਸੀ ਜੇ ਪੰਡਿਤ ਦੀ ਦੱਸ ਦਿਓ। ਨਿਸ਼ਾਨੀ ਦੱਸਣਗੇ, ਸੋ ਪੰਡਿਤ ਜੋ ਮਨ ਪ੍ਰਬੋਧੇ, ਰਾਮ ਨਾਮ ਆਤਮੇ ਸੋਧੇ, ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ। ਤੁਸੀਂ ਕਦੀ ਪੁੱਛੋ ਬਾਬਾ ਜੀ ਬ੍ਰਾਹਮਣ ਦੀ ਨਿਸ਼ਾਨੀ ਦੱਸ ਦਿਓ, ਜਵਾਬ ਦੇਣਗੇ ਸੋ ਬ੍ਰਾਹਮਣ ਜੋ ਬਿੰਦੇ ਬ੍ਰਹਮ। ਕਦੀ ਪੁੱਛੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸੰਤ ਦੀ ਨਿਸ਼ਾਨੀ ਦੱਸ ਦਿਓ, ਬੜੇ ਲੰਬੇ ਚੋਲੇ ਵਾਲੇ ਹੋ ਗਏ ਅੱਜ ਕੱਲ੍ਹ। ਹੱਕ ਸਤਨਾਮ। ਮੈਨੂੰ ਦੱਸ ਦਿਓ ਸੰਤ ਦੀ ਨਿਸ਼ਾਨੀ। ਮਹਾਰਾਜ ਕਹਿਣਗੇ ਜਿੰਨਾ ਸਾਸ ਗਿਰਾਸ ਨਾ ਵਿਸਰੇ, ਹਰ ਨਾਮ ਮਨ ਮੰਤ ਧਨ ਸੇ ਸਹੀ, ਨਾਨਕਾ ਪੂਰਨ ਸੋਈ, ਸੰਤੋ ਹੈ ਜਿਹਦਾ ਇੱਕ ਸਵਾਸ ਨਾਮ ਤੋਂ ਬਿਨਾਂ ਵਾਂਝਾ ਨਹੀਂ ਜਾਂਦਾ। ਗੱਜ ਕੇ ਆਖੋ ਸਤਨਾਮ। ਹੁਣ ਕਦੀ ਪੁੱਛ ਲਓ ਬਾਬਾ ਜੀ ਐੜਾ ਲਾ ਕੇ ਅਸੰਤ, ਜਿਹੜਾ ਨਹੀਂ ਸੰਤ ਉਹਦੀ ਵੀ ਨਿਸ਼ਾਨੀ ਦੱਸ ਦਿਓ, ਤੇ ਬਾਬਾ ਜੀ ਜਵਾਬ ਦੇਣਗੇ ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨੇ ਬਾਗੋ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਹੱਕ ਸਤਨਾਮ। ਕੋਈ ਸਵਾਲ ਗੁੱਸਾ ਨਾ ਕਰਿਓ, ਹੁਣ ਆਪਣਾ ਪੁੱਛ ਲਓ। ਗੱਜ ਕੇ ਹੱਕ ਸਤਨਾਮ। ਬਾਬਾ ਜੀ ਸਿੱਖ ਦੀ ਨਿਸ਼ਾਨੀ ਦੱਸ ਦਿਓ, ਸਤਿਗੁਰੂ ਮੈਂ ਕਹਿੰਦਾ ਮੈਂ ਸਿੱਖ ਹਾਂ, ਮੇਰਾ ਦਾੜਾ ਵੀ ਦਸਤਾਰ ਵੀ ਹੈ, ਮੈਂ ਸਿੱਖ ਕਹਿੰਦਾ ਆਪਣੇ ਆਪ ਨੂੰ, ਮੈਨੂੰ ਦੱਸਦੇ ਦਿਓ ਸਿੱਖ ਦੀ ਨਿਸ਼ਾਨੀ, ਬ੍ਰਾਹਮਣ ਦੀ, ਪੰਡਿਤ ਦੀ, ਜੋਗੀ ਦੀ, ਸੰਤਾਂ ਦੀ, ਸੰਤਾਂ ਦੀ, ਸਭ ਦੀ ਦੱਸਤੀ। ਮੈਂ ਕਹਿੰਦਾ ਮੈਂ ਸਿੱਖ ਹਾਂ, ਤੁਸੀਂ ਮੈਨੂੰ ਦੱਸ ਦਿਓ ਸਿੱਖ ਦੀ, ਹੁਣ ਸਾਰੇ ਸੁਣ ਲਿਓ, ਤੁਹਾਡੇ ਤੇ ਆ ਗਈ ਜੇ ਗੱਲ, ਸਤਨਾਮ। ਕਦੀ ਸਿੱਖ ਦੀ ਨਿਸ਼ਾਨੀ ਪੁੱਛੋਗੇ ਤੇ ਸਤਿਗੁਰੂ ਉਹ ਵੀ ਦੱਸਣਗੇ, ਗੁਰ ਸਤਿਗੁਰ ਕਾ ਜੋ। ਹੁਣ ਕੀ ਹੈ ਜੀ, ਅੱਗੋਂ ਪੜ੍ਹੋ ਜਰਾ, 7 ਵਜੇ ਉੱਠਣ ਵਾਲੇ ਜਰਾ ਉੱਚੀ ਪੜ੍ਹਿਓ, ਸੋ ਭਲਕੇ ਉੱਠ ਹੱਕ ਸਤਨਾ। ਸਿੱਖ ਦੀ ਪਹਿਲੀ ਨਿਸ਼ਾਨੀ ਅੰਮ੍ਰਿਤ ਵੇਲਾ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲਵਿਖ ਪਾਪ ਦੋਖ ਲੈ ਜਾਵੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ, ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ। ਅਕ ਸਤਨਾਮ ਸਿੱਖ ਦੀ ਨਿਸ਼ਾਨੀ, ਸਿੱਖ ਦੀ ਨਿਸ਼ਾਨੀ ਅੰਮ੍ਰਿਤ ਵੇਲਾ। ਸਾਧ ਸੰਗਤ ਪ੍ਰਿੰਸੀਪਲ ਗੰਡਾ ਸਿੰਘ ਜੀ ਨੇ ਇਹ ਬਾਹਰਲੇ ਵਿਦੇਸ਼ ਚ ਗਏ, ਜਿਸ ਹੋਟਲ ਦੇ ਕਮਰੇ ਠਹਿਰੇ, ਜਦੋਂ ਸਵੇਰੇ ਉੱਠੇ ਇਸ਼ਨਾਨ ਕਰਨ ਗਏ ਤੇ ਉੱਤੋਂ ਇੱਕ ਲੜਕੀ ਝਾਤੀ ਮਾਰੇ ਪਈ, ਇਹਨਾਂ ਨੂੰ ਬੜਾ ਗੁੱਸਾ ਲੱਗਾ। ਪ੍ਰਿੰਸੀਪਲ ਗੰਡਾ ਸਿੰਘ ਜੀ, ਉਹ ਪ੍ਰਿੰਸੀਪਲ ਜੀ ਨੇ ਇਸ਼ਨਾਨ ਕੀਤਾ, ਜਦੋਂ ਬਾਹਰ ਆ ਕੇ ਆਪਣਾ ਨਿਤਨੇਮ ਕਰਨ ਲੱਗ ਪਏ, ਉਹ ਫਿਰ ਕੋਠੇ ਉਹਨਾਂ ਕੁ ਮੁੱਕ ਸੀ ਝਾਤੀ ਪਈ ਮਾਰੇ, ਉਹਨਾਂ ਨੂੰ ਫਿਰ ਨਾ ਚੰਗਾ ਲੱਗਾ। 10 ਵਜੇ ਨਿਤਨੇਮ ਤੋਂ ਵਿਹਲੇ ਹੋ ਕੇ ਤੇ ਮੈਨੇਜਰ ਨੂੰ ਸ਼ਿਕਾਇਤ ਕਰਨ ਗਏ ਕਿ ਚੰਗਾ ਤੁਹਾਡਾ ਹੋਟਲ ਹੈ, ਕਿ ਮੈਂ ਇਸ਼ਨਾਨ ਕਰਨ ਗਿਆ ਤੇ ਆ ਤੁਹਾਡੇ ਹੋਟਲ ਦੀ ਇੱਕ ਲੜਕੀ ਝਾਤੀ ਮਾਰ ਰਹੀ ਸੀ, ਜੇ ਮੈਂ ਨਿਤਨੇਮ ਕਰ ਰਿਹਾ ਤੇ ਝਾਤੀ, ਉਹਨੂੰ ਬੁਲਾਇਆ ਹੋਟਲ ਦੇ ਮਾਲਕ ਨੇ ਲੜਕੀ ਨੂੰ, ਕਿਉਂ ਭਾਈ ਤੂੰ ਇਸ ਤਰ੍ਹਾਂ ਕੀਤਾ? ਉਹ ਲੜਕੀ ਕੀ ਕਹਿੰਦੀ ਏ, ਕਹਿੰਦੀ ਹਾਂਜੀ ਮੈਂ ਕੀਤਾ, ਪਰ ਮੈਂ ਕਿਸੇ ਹੋਰ ਦ੍ਰਿਸ਼ਟੀ ਨਾਲ ਨਹੀਂ ਕੀਤਾ। ਵੀ ਇਹ ਕਿਉਂ ਕੀਤਾ? ਇਸ਼ਨਾਨ ਵੇਲੇ ਇਹਨਾਂ ਨੂੰ ਤੂੰ ਝਾਤੀ ਮਾਰ ਰਹੀ ਸੀ, ਫਿਰ ਜਦੋਂ ਆਪਣਾ ਨਿਤਨੇਮ ਕਰਨ ਲੱਗੇ ਝਾਤੀ ਮਾਰ ਰਹੀ ਸੀ। ਕਹਿੰਦੀ ਮੈਂ ਸਿੱਖ ਇਤਿਹਾਸ ਪੜ੍ਹਿਆ ਸੀ ਕਿ ਸਿੱਖ ਅੰਮ੍ਰਿਤ ਵੇਲੇ ਉੱਠਦਾ, ਇਸ਼ਨਾਨ ਕਰਕੇ ਬਾਣੀ ਪੜ੍ਹਦਾ, ਅੱਜ ਸਾਡੇ ਹੋਟਲ 'ਚ ਪਹਿਲਾ ਸਿੱਖ ਆਇਆ ਸੀ ਅਤੇ ਮੈਂ ਉਹਨੂੰ ਲੁੱਕ ਕੇ ਵੇਖ ਰਹੀ ਸਾਂ ਕਿ ਵਾਕਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ, ਮੈਂ ਵੇਖ ਰਹੀ ਸਾਂ ਵਾਕਈ ਨਿਤਨੇਮ ਕਰਦਾ। ਪ੍ਰਿੰਸੀਪਲ ਗੰਡਾ ਸਿੰਘ ਆਪਣੀ ਲਿਖਤ 'ਚ ਲਿਖਦੇ, ਕਹਿੰਦੇ ਜੇ ਉਸ ਦਿਨ ਨਿਤਨੇਮ ਖੁੰਝ ਜਾਂਦਾ, ਉਸ ਲੜਕੀ ਦੇ ਅੰਦਰੋਂ ਸ਼ਰਧਾ ਉੱਠ ਜਾਣੀ ਸੀ ਕਿ ਵਾਕਈ ਸਿੱਖ ਨਹੀਂ ਹੈ। ਆਖੋ ਸਤਨਾਮ। ਉਹ ਕਹਿਣ ਲੱਗੀ ਮੈਨੂੰ ਯਕੀਨ ਹੋ ਗਿਆ ਕਿ ਵਾਕਈ ਸਿੱਖ ਇਹ ਹੈ, ਗੁਰ ਸਤਿਗੁਰ ਕਾ ਜੋ। ਸੋ ਭਲਕੇ ਉੱਠ, ਸਿੱਖ ਦੀ ਨਿਸ਼ਾਨੀ ਸਤਿਗੁਰੂ ਦਿੰਦੇ ਨੇ, ਇਹਨੇ ਉਹ ਸਿੱਖ ਜਿਹਨੇ ਅੰਮ੍ਰਿਤ ਵੇਲਾ ਸੰਭਾਲਿਆ ਹੋਵੇ। ਆਖੋ ਸਤਨਾਮ। ਕਹਿਣ ਤੋਂ ਭਾਵ ਸਾਧ ਸੰਗਤ, ਬੀਬੀ ਉਹ ਗੁੱਸਾ ਨਾ ਕਰਿਓ, ਆਪਣੇ ਜੋ ਕਈ ਬੀਬੀਆਂ ਵਰਤ ਰੱਖਦੀਆਂ, ਆਖੋ ਸਤਨਾਮ, ਤੇ ਉਹਨਾਂ ਨੂੰ ਜਿੰਨਾ ਮਰਜ਼ੀ ਕਹਿ ਲਓ, ਕੁਝ ਮੁੜ ਜਾਂਦੀਆਂ, ਕੁਝ ਨਹੀਂ ਮੁੜਦੀਆਂ। ਤੁਹਾਨੂੰ ਵੀ ਭਟਕਣ ਦੀ ਲੋੜ ਨਹੀਂ ਕਿਸੇ ਦੀ, ਮਨੋ ਨਾ ਮੰਨੋ, ਬਾਬਾ ਜੀ ਨੂੰ ਪੁੱਛ ਲਓ ਰੱਖਣਾ ਚਾਹੀਦਾ ਕਿ ਨਹੀਂ। ਆਖੋ ਸਤਨਾਮ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛ ਲਓ, ਜਦੋਂ ਪੁੱਛੋਗੇ ਤੇ ਗੁਰੂ ਗ੍ਰੰਥ ਸਾਹਿਬ ਕਹਿਣਗੇ, ਛੋਡੇ ਅੰਨ ਕਰੇ ਪਖੰਡ, ਨਾ ਉਹ ਸੁਹਾਗਣ ਨਾ ਉਹ ਰੰਡ। ਹੱਕ ਸਤਨਾਮ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋਗੇ ਤੇ ਕਹਿਣਗੇ, ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ ਦੂਜਾ ਪਾਇਆ, ਬਸਤਰ ਨਾ ਪਹਿਰੇ ਐਨਸ ਕਹਿਰੇ, ਮੋਨ ਵਿਗੁੱਤਾ ਕਿਉਂ ਜਾਗੇ ਗੁਰਬਿਨ ਸੁੱਤਾ, ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ, ਮੂਰਖਨ ਦੇ ਪੱਤ ਗਵਾਈ ਵਿਣ ਨਾਵੇ ਕਿਛ ਥਾਏ ਨਾ ਪਾਈ। ਆਪ ਸਤਨਾਮ। ਸੰਗਤ ਦੇ ਗਿਆਤ ਲਈ ਦਾਸ ਬੇਨਤੀ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜਗ੍ਹਾ ਤੇ ਨਾ ਦਰਸ਼ਨਾਂ ਦੀ ਬਾਣੀ ਹੈ, ਔਗਣ ਬਖਸ਼ਾਣ ਦੀ ਬਾਣੀ ਹੈ, ਫਿਰ ਨਾਮ ਮੰਗਣ ਦੀ ਬਾਣੀ ਹੈ, ਕਈ ਜਗ੍ਹਾ ਕਾਨੂੰਨ ਦੀ ਬਾਣੀ ਹੈ, ਕੇਵਲ ਕਾਨੂੰਨ ਲਿਖੇ ਨੇ ਕਿ ਇਹ ਕੰਮ ਕਰੋ ਤੇ ਇਹ ਕਾਨੂੰਨ ਹੈ। ਦਾਸ ਬੀਬੀਆਂ ਨੂੰ ਵਿਸ਼ੇਸ਼ ਕਰਕੇ ਬੇਨਤੀ ਕਰਦਾ ਵੀ ਜੇ ਕੋਈ ਆਪਣੇ 'ਚ ਵਰਤ ਵੁਰਤ ਰੱਖਦੀ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਕਹਿੰਦੇ ਛੋਡੇ ਅੰਨ ਕਰੇ ਪਖੰਡ ਤੇ ਨਾ ਸੁਆਗਣ ਨਾ ਉਰਣ, ਤੇ ਕਦੀ ਕਾਨੂੰਨ ਪੁੱਛਣਾ ਤੇ ਉਹ ਵੀ ਪੁੱਛ ਲਿਓ ਕਿ ਬਾਬਾ ਜੀ ਮੈਂ ਰੱਖੀ ਜਾਂਦੀ ਹਾਂ, ਕਾਨੂੰਨ ਦੱਸ ਲਿਓ ਕਿ ਅਗਲੇ ਜਨਮ 'ਚ ਕੀ ਬਣਾਂਗੀ। ਹੱਕ ਸਤਨਾਮ। ਬਈ ਅਗਲਾ ਕਾਨੂੰਨ ਕੀ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਬੀਰ ਹਰ ਕਾ ਸਿਮਰਨ ਛਾੜ ਕੇ ਅਹੋਈ ਰਾਖੇ ਨਾਰ। ਅਹੋਈ ਕਹਿੰਦੇ ਵਰਤ ਨੂੰ, ਨਾਰ ਜ਼ਿਆਦਾ ਵਰਤ ਬੀਬੀਆਂ ਰੱਖਦੀਆਂ। ਕਬੀਰ ਹਰ ਕਾ ਸਿਮਰਨ ਛਾੜ ਕੇ ਅਹੋਈ ਰਾਖੇ ਨਾਰ। ਤੇ ਕਾਨੂੰਨ ਪਤਾ ਕੀ ਦੱਸਦੇ, ਗਦ ਹੀ ਹੋਏ ਕੇ ਔਤਰੇ ਗਜ ਕਿਹਾ ਤੋ ਸਤਨਾਮ। ਅਜੇ ਕਈ ਸਮਝੇ ਨਹੀਂ ਹੋਣੇ, ਕਹਿੰਦੇ ਅਗਲਾ ਜਨਮ ਗਦੀ ਦਾ ਮਿਲੇਗਾ, ਹੱਕ ਸਤਨਾਮ। ਗਦ ਹੀ ਹੋਏ ਕੇ ਔਤਰੇ, ਕਹਿੰਦੇ ਅਗਲਾ ਜਨਮ ਗਦ ਹੀ ਹੋਏ ਕੇ ਔਤਰੇ। ਤੇ ਕਹਿੰਦੇ ਗਦੀ ਵੀ ਇਹੋ ਜਿਹੀ ਨਹੀਂ ਕਿ ਮਾਲਕ ਨੇ ਪੱਠੇ ਪਾ ਤੇ ਖਾਈ ਜਾ ਤੇ ਚੱਲ ਫਿਰੀ ਜਾ, ਨਹੀਂ। ਕਹਿੰਦੇ ਮਾਲਕ ਇਹੋ ਜਿਹਾ ਮਿਲੇਗਾ, ਭਾਰ ਸਹੇ ਮਣ ਚਾਰ, ਹੱਕ ਸਤਨਾਮ। ਚਾਰ ਮਣ ਭਾਰ ਲੱਦੂਗਾ। ਕਬੀਰ ਹਰ ਕਾ ਸਿਮਰਨ ਛਾੜ ਕੇ ਹੋਈ ਰਾਖੇ ਨਾਰ, ਗਦ ਹੀ ਹੋਏ ਕੇ ਉਤਰੇ ਭਾਰ ਸਹੇ। ਉੱਥੇ ਆ ਜਾਓ, ਮੇਰੇ ਕਹਿਣ ਤੋਂ ਭਾਵ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛ ਲਾਂਗੇ ਵਰਤ ਰੱਖਣਾ ਚਾਹੀਦਾ, ਤੇ ਮਹਾਰਾਜ ਨੇ ਇੱਥੋਂ ਤੱਕ ਕਾਨੂੰਨ ਲਿਖਤਾ ਕਿ ਜਿਹੜਾ ਵਰਤ ਰੱਖ ਲੈ ਅਗਦਾ ਜਨਮ ਗਦੀ ਦਾ ਮਿਲਦਾ। ਆਖੋ ਸਤਨਾਮ। ਆਬ ਕੱਲੂ ਆਇਓ ਰੇ ਇੱਕ ਨਾਮ ਬਵ ਬਵ। ਮੈਨੂੰ ਇੱਕ ਪਿਆਰ ਆ ਗਿਆ, ਸਾਰੇ ਪੜ੍ਹੋ ਪਿਆਰ ਨਾਲ। ਉੱਥੋਂ ਦੇ ਟਰਸਟੀਆਂ ਦਾ ਬਚਨ, ਦੁਨੀਆਂ ਦਾ ਕੋਈ ਸਵਾਲ ਨਹੀਂ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ 'ਚ ਨਹੀਂ। ਇਸ ਲਈ ਸੰਗਤ ਨੂੰ ਬੇਨਤੀ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵਰਗਾ ਪਿਤਾ ਮਿਲਿਆ, ਸਿੱਖ ਦੀ ਭਟਕਣਾ ਨਹੀਂ ਰਹਿੰਦੀ। ਇੱਕ ਵਾਰੀ ਜ਼ਰਾ ਪੜ੍ਹੋ ਪਿਆਰ ਨਾਲ, ਉਸੇ ਤਰ੍ਹਾਂ ਗੁਰਮੁਖ ਪਿਆਰੇ ਤੇ ਬੀਬੀ ਆਪਣੀ ਆਪਣੀ ਵਾਰੀ।
ਇਸ ਗੁਰ ਕੋ ਸਾਬਾਸ ਹੈ
ਸਤਨਾਮ
ਸ੍ਰੀ ਵਾਹਿ।
ਮਾਣ ਕਰੋ ਤੋ ਦੇ ਉਪਰੇ ਮੇਰੇ ਪ੍ਰੀਤਮ ਪਿਆਰੇ। ਸਿੱਖ ਨੂੰ ਮਾਣ ਹੋਣਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਰਗਾ ਪਿਤਾ ਮਿਲਿਆ ਹੈ। ਕੈਲੀਫੋਰਨੀਆ ਵਿੱਚ ਲਾਇਬ੍ਰੇਰੀ ਦੁਨੀਆਂ ਦੀ ਸਭ ਤੋਂ ਵੱਡੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਪਰੀਮ ਸਭ ਤੋਂ ਉੱਤੇ ਪਲੰਘ ਤੇ ਵਿਰਾਜਮਾਨ। ਉਹਨਾਂ ਨੇ ਦੋ ਕਾਰਨ ਦੱਸੇ। ਇੱਕ ਕਾਰਨ ਕੀ ਕਿ ਦੁਨੀਆਂ ਦਾ ਕੋਈ ਸਵਾਲ ਨਹੀਂ ਜਿਹਦਾ ਜਵਾਬ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਕੇ ਨਾ ਗਏ ਹੋਣ, ਅੱਖ ਸਤਨਾਮ। ਤੇ ਦੂਜਾ ਕਾਰਨ ਕੀ ਦੱਸਿਆ, ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਇੱਕ ਗੱਲ ਵੀ ਐਸੀ ਨਹੀਂ ਜਿਹਨੂੰ ਸਾਇੰਸ ਤੇ ਵਿਦਵਾਨ ਨੇ ਕੱਟ ਕੀਤਾ ਹੋਵੇ, ਅੱਖ ਸਤਨਾਮ। ਇਹ ਕਿਉਂਕਿ ਮੈਂ ਇੱਥੇ ਇੱਕ ਗੱਲ ਕਹਿਣ ਤੋਂ ਥੋੜਾ ਝਿਜਕਾਂਗਾ, ਨਹੀਂ ਇਹੋ ਜਿਹੀਆਂ ਵੀ ਤੁਸੀਂ ਕਈ ਗੱਲਾਂ ਸੁਣਦੇ ਹੋ, ਫਲਾਣੇ ਨੇ ਸਮੁੰਦਰ ਪੀ ਲਿਆ, ਫਲਾਣੇ ਐਸੇ ਜਿਹਨੂੰ ਸਾਇੰਸ ਨਹੀਂ ਮੰਨਦੀ, ਪਰ ਗੁਰੂ ਗ੍ਰੰਥ ਸਾਹਿਬ ਦਾ ਇੱਕ ਅੱਖਰ ਨਹੀਂ ਜਿਹਨੂੰ ਸਾਇੰਸ ਕੱਟ ਕਰ ਸਕੇ। ਆਖੋ ਸਤਨਾਮ ਕਹਿਣ ਤੋਂ ਭਾਵ ਉੱਥੇ ਹੀ ਆ ਜਾਓ, ਦੁੱਖ ਭੰਜਨ ਤੇਰਾ। ਕੋਈ ਅਗਰ ਸਾਡੇ ਚੋਂ ਕਵੇ ਗਰਭ ਜਗਨੀ ਨਹੀਂ, ਧੰਨ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ। ਇਹ ਉਹ ਮੁਰਸ਼ਦ ਮਿਲਿਆ ਜਿਹੜਾ ਹਰ ਗੱਲ ਦਾ ਕਲੀਅਰ ਰਾਹ ਦੇ ਦਿੰਦਾ ਹੈ। ਕਹਿਣ ਤੋਂ ਭਾਵ ਨਾਮ ਇਹੋ ਜਿਹੀ ਵਸਤੂ ਏ, ਉੱਥੇ ਆ ਜਾਓ ਸਾਰੇ ਮਾਈ ਭਾਈ ਕਿ ਅਜੇ ਸਾਡਾ ਜਨਮ ਨਹੀਂ ਹੋਇਆ ਤੇ ਗਰਭ ਵਿੱਚ ਸਾਧ ਸੰਗਤ ਅਗਨੀ ਤੋਂ ਮਾਤ ਗਰਭ ਮੈਂ ਆਪਣ ਸਿਮਰਨ ਦੇ ਇਹ ਸਿਮਰਨ ਰਾਖੀ ਕਰ ਰਿਹਾ। ਬਾਕੀ ਦਾ ਵੇਰਵਾ ਜਿਹੜਾ ਸੰਕੋਚ ਮੈਂ ਲੈ ਰਿਹਾ, ਜਨਮ ਹੋ ਗਿਆ, ਥੋੜੇ ਵੱਡੇ ਹੋ ਗਏ, ਜਵਾਨੀ ਆ ਗਈ, ਮਾਪਿਆਂ ਨੇ ਸਾਡੀ ਸ਼ਾਦੀ ਕਰਤੀ, ਅੱਗੋਂ ਬੱਚੇ ਹੋ ਗਏ, ਪਿਤਾ ਪਿਤਾ ਕਹਿੰਦੇ ਸਾਂ, ਪਿਤਾ ਪਿਤਾ ਘੁਆਉਣ ਲੱਗੇ, ਜ਼ਿੰਦਗੀ 'ਚ ਵਿਚਰਦਿਆਂ ਵਿਚਰਦਿਆਂ ਕਰਮ ਇਹੋ ਜਿਹਾ ਕੋਈ ਆਇਆ ਕਿ ਸਾਧ ਸੰਗਤ ਗਰੀਬੀ ਆ ਗਈ। ਹੱਕ ਸਤਨਾਮ, ਗਰੀਬੀ ਆ ਗਈ, ਗਰੀਬੀ ਦੀ ਰੇਖਾ ਕੋਈ ਕਰਮ ਉੱਤੇ ਆ ਗਿਆ। ਮੈਂ ਸੰਗਤ ਨੂੰ ਬੇਨਤੀ ਕਰਦਾ, ਗਰੀਬੀ ਦੋ ਤਰ੍ਹਾਂ ਦੀ ਜੇ, ਇੱਕ ਗਰੀਬੀ ਹੈ ਕਿ ਖਰਚਾ ਘਰ ਦਾ 7,000 ਏ, ਆਮਦਨ 4,000 ਏ, ਤੰਗੀ ਏ, ਇੱਕ ਗਰੀਬੀ ਹੈ ਲੋਕਾਂ ਦਾ ਕਰਜ਼ਾ ਦੇਣਾ। ਹੱਕ ਸਤਨਾਮ, ਦੋ ਤਰ੍ਹਾਂ ਦੀ ਗਰੀਬੀ ਹੈ। ਹੁਣ ਦਾਸ ਇੱਥੇ ਡਿਟੇਲ ਨਹੀਂ ਸਾਂਝੀ ਕਰ ਸਕਦਾ, ਕੇਵਲ ਇੰਨੀ ਬੇਨਤੀ ਕਰਦਾ, ਜ਼ਿੰਦਗੀ 'ਚ ਵਿਚਰਦਿਆਂ ਕਦੀ ਗਰੀਬੀ ਦੀ ਰੇਖਾ ਉੱਤੇ ਆ ਜੇ, ਆ ਨਾਮ ਇਹੋ ਜਿਹੀ ਵਸਤੂ ਹੈ ਜਿਹੜਾ ਤੁਹਾਡੇ ਜੇ 12 ਸਾਲ ਗਰੀਬੀ ਲਿਖੀ ਤੇ 12 ਮਿੰਟ ਕਰ ਦੇਗਾ। ਹੱਕ ਸਤਨਾਮ, ਬ੍ਰਹਮ ਬਿੰਦੇ ਤਿਸਦਾ ਬ੍ਰਹਮਤ ਰਹੇ, ਏਕ ਸ਼ਬਦ ਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਕਹਿਣ ਤੋਂ ਭਾਵ ਕੋਈ ਗਰੀਬੀ ਦੀ ਰੇਖਾ ਆ ਜੇ ਤੇ ਹੱਥ ਹੱਥ ਧਰ ਕੇ ਨਹੀਂ ਬਹਿਣਾ, ਕਿਸੇ ਪੂਰਨ ਸਤਪੁਰਸ਼ ਦੀ ਰਾਏ ਲੈ ਕੇ ਵੀ ਕਿਹੜੇ ਸ਼ਬਦ ਆ, ਕਿਹੜੇ ਬੰਦਗੀ, ਕਿਹੜੇ ਨਾਮ, ਕਿਵੇਂ ਇਹ ਮਰਿਆਦਾ। ਕਿਉਂਕਿ ਮੈਂ ਇੱਥੇ ਇੱਕ ਗੱਲ ਕਹਿਣ ਤੋਂ ਝਿਜਕਾਂਗਾ ਨਹੀਂ, ਤੁਸੀਂ ਉਹਨਾਂ ਦਾ ਨਾਂ ਜਾਣਦੇ ਹੋ, ਬੜੀ ਨਾਮ ਜਪਣ ਵਾਲੀ ਰੂਹ ਹੋਏ ਨੇ। ਹੁਣ ਕਿਉਂਕਿ ਮੈਂ ਅੱਗੇ ਆ ਗਿਆ, ਦੁੱਖ ਭੰਜਨ ਤੇਰਾ ਨਾਮ, ਗਰਭ 'ਚ ਰਾਖੀ ਨਾਮ, ਗਰੀਬੀ ਤੋਂ ਰਾਖੀ ਨਾਮ। ਹੁਣ ਅੱਗੇ ਆ ਜਾਓ, ਦੁਨੀਆਂ 'ਚ ਵਿਚਰਦੇ ਵਿਚਰਦੇ ਕਈ ਵਾਰੀ ਸਰੀਰ 'ਤੇ ਰੋਗ ਆ ਜਾਂਦੇ ਆ, ਰੋਗਾਂ ਤੋਂ ਰਾਖੀ ਨਾਮ। ਸਾਧ ਸੰਗਤ ਇੱਕ ਬੜੀ ਨਾਮ ਜਪਣ ਵਾਲੀ ਰੂਹ ਹੋਏ ਨੇ, ਗੁਰਮੁਖ ਪਿਆਰੇ ਭਾਈ ਰਣਧੀਰ ਸਿੰਘ ਜੀ, ਅਖੰਡ ਕੀਰਤਨੀ ਜਥੇ ਦੇ ਮੁਖੀ, ਜਿਨ੍ਹਾਂ ਨੇ 16 ਸਾਲ ਜੇਲ੍ਹ ਕੱਟੀ। ਅੱਜ ਕੱਲ੍ਹ ਦੀ ਜੇਲ੍ਹ 'ਤੇ ਹੋਰ ਤਰ੍ਹਾਂ ਦੀ, ਮੱਖਣ ਵੀ ਮਿਲਦਾ, ਫਲ ਵੀ ਮਿਲਦੇ, ਫਰੂਟ ਵੀ ਮਿਲਦੇ। ਹੱਕ ਸਤਨਾਮ, ਉਦੋਂ ਬੜੀਆਂ ਸਖ਼ਤ ਜੇਲ੍ਹਾਂ ਹੁੰਦੀਆਂ ਸੀ। 16 ਸਾਲ ਉਹਨਾਂ ਨੇ ਜੇਲ੍ਹ ਕੱਟੀ ਅਤੇ ਉਹਨਾਂ ਦੇ ਬਚਪਨ ਦੀ ਵਾਰਤਾ ਜੇ ਸੁਣਿਓ ਕਿ ਭਾਈ ਰਣਧੀਰ ਸਿੰਘ ਜੀ ਜਿਹੜੇ ਖੰਡ ਕੀਰਤਨੀ ਜਥੇ ਦੇ ਮੁਖੀ ਰਹੇ ਨੇ, ਬੜੀ ਨਾਮ ਜਪਣ ਵਾਲੀ ਰੂਹ ਹੋਏ ਨੇ, ਛੋਟੇ ਸਨ, ਬਚਪਨ ਅਵਸਥਾ ਸੀ, ਇਹਨਾਂ ਦੇ ਪਿਤਾ ਜੀ ਬਿਮਾਰ ਹੋ ਗਏ, ਲੁਧਿਆਣੇ ਦਾ ਹਸਪਤਾਲ CMC ਉੱਥੇ ਦਾਖਲ। ਰੋਗ ਕੀ ਹੈ? ਜਲੋਧਰ ਦਾ ਰੋਗ। ਡਾਕਟਰਾਂ ਨੇ ਜਵਾਬ ਦਿੱਤਾ, ਕਹਿਣ ਲੱਗੇ ਭਾਈ ਰਣਧੀਰ ਸਿੰਘ ਛੋਟੀ ਉਮਰ ਦੇ ਸਨ, ਜਿਹਨੇ ਵੀ 13-14 ਸਾਲ 15 ਸਾਲ ਦੀ ਉਮਰ ਹੋਏਗੀ। ਡਾਕਟਰ ਪਤਾ ਕੀ ਕਹਿੰਦੇ, ਕਾਕਾ ਅੱਜ ਸ਼ਾਮ ਤੱਕ ਕਮਰਾ ਖਾਲੀ ਕਰ ਦੇਣਾ, ਤੇਰੇ ਪਿਤਾ ਜੀ ਨੇ ਠੀਕ ਨਹੀਂ ਹੋਣਾ, ਜਿੰਨੇ ਦਿਨ ਸੇਵਾ ਕਰ ਸਕਦੇ ਹੋ ਕਰੋ, ਇਹਨਾਂ ਦਾ ਜਿੰਨਾ ਅਸੀਂ ਪਾਣੀ ਕੱਢਦੇ ਹਾਂ ਫਿਰ ਪੇਟ 'ਚ ਪਾਣੀ ਭਰ ਜਾਂਦਾ, ਜਲੋਧਰ ਦੇ ਰੋਗ 'ਚ ਪਾਣੀ ਪੇਟ 'ਚ ਭਰ ਜਾਂਦਾ। ਹੁਣ ਇੱਕ ਵਾਰੀ ਕਹਿ ਦਿਓ ਸ਼੍ਰੀ ਹਰਿ ਕ੍ਰਿਸ਼ਨ, ਆਏ ਹਾਏ ਆ ਜੇ ਦੁੱਖ ਭੰਜਣ। ਇਹ ਸਤਪੁਰਸ਼ ਰਾਹ ਦਿੰਦੇ ਨੇ ਕਿੱਥੇ ਕੀ ਕਰਨਾ। ਉਹ ਡਾਕਟਰਾਂ ਨੇ ਭਾਈ ਰਣਧੀਰ ਸਿੰਘ ਨੂੰ ਕਿਹਾ ਵੀ ਇਹਨਾਂ ਨੂੰ ਅੱਜ ਸ਼ਾਮੀ ਕਮਰਾ ਵਿਹਲਾ ਕਹਿ ਦੇਣਾ, ਠੀਕ ਨਹੀਂ ਹੋਣਾ, ਇਹ ਜਿੰਨਾ ਪਾਣੀ ਹਫ਼ਤਾ ਟਰਾਈ ਕਰ ਬੈਠੇ, ਪਾਣੀ ਕੱਢਦੇ ਹਾਂ ਫਿਰ ਭਰ ਜਾਂਦਾ, ਪੇਟ ਆ ਘੜੇ ਵਾਂਗ ਭਰਿਆ। ਬੜੇ ਉਦਾਸ ਬੈਠੇ ਅਤੇ ਇੱਕ ਮਹਾਂਪੁਰਸ਼ ਹੋਏ ਨੇ ਸੰਤ ਹੀਰਾ ਸਿੰਘ ਜੀ, ਉਹ ਕਿਤੇ ਆ ਗਏ ਪਿਤਾ ਜੀ ਦਾ ਪਤਾ ਲੈਣ। ਪੁੱਛਿਆ, ਉਹ ਬੜੇ ਉਦਾਸ ਪਾਈ, ਬਚਪਨ ਉਮਰ ਸੀ ਜੀ, ਡਾਕਟਰਾਂ ਨੇ ਕਿਹਾ ਇੰਝ, ਅਤੇ ਸੰਤ ਹੀਰਾ ਸਿੰਘ ਜੀ ਕਹਿੰਦੇ ਤੁਸੀਂ ਨਾਮ ਦੀ ਦਵਾਈ ਦਿਓ, ਹੱਕ ਸਤਨਾਮ ਦੁੱਖ ਭੰਜਨ ਤੇਰਾ। ਕਹਿਣ ਲੱਗੇ ਤੁਸੀਂ ਨਾਮ ਦੀ ਦਵਾਈ ਦਿਓ ਪਿਤਾ ਜੀ ਨੂੰ। ਅਤੇ ਭਾਈ ਰਣਧੀਰ ਸਿੰਘ ਬਚਪਨ ਉਮਰ ਕਹਿਣ ਲੱਗੇ ਜੀ ਕੀ ਕਰਾਂ, ਕਿਵੇਂ ਕਰਾਂ, ਕੀ ਕਰਾਂ। ਹਕੀਕਤ ਸੁਣਿਓ, ਉਸ ਵੇਲੇ ਸੰਤ ਹੀਰਾ ਸਿੰਘ ਜੀ ਕਹਿਣ ਲੱਗੇ ਆਪਣੇ ਪਿਤਾ ਜੀ ਦੇ ਸਿਰਹਾਣੇ ਵਾਲੇ ਬੰਨੇ ਬੈਠ ਕੇ ਜਪਜੀ ਸਾਹਿਬ ਜੀ ਦਾ ਪਾਠ ਕਰੋ, ਚਿੱਤ ਜੋੜ ਕੇ। ਜਦੋਂ ਆਏਗਾ ਨਾ ਸਲੋਕ, ਪਵਣ ਗੁਰੂ ਪਾਣੀ ਪਿਤਾ, ਸੁਣਿਓ ਜੀ, ਇਹ ਸਲੋਕ ਮੋਗੇ ਅੱਗੋਂ ਆ ਗਿਆ, ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ ਖਤਮ ਹੋ ਗਿਆ। ਅਤੇ ਸੰਤ ਹੀਰਾ ਸਿੰਘ ਜੀ ਕਹਿੰਦੇ ਫਿਰ ਪੰਜ ਵਾਰੀ ਪਿਆਰ ਨਾਲ ਇਹ ਕਹਿਣਾ, ਸ੍ਰੀ ਹਰਿ ਕ੍ਰਿਸ਼ਨ, ਪੰਜ ਵਾਰੀ ਜਿਸ ਡਿੱਠੇ ਇਹ ਕਹਿ ਕੇ ਫਿਰ ਜਪਜੀ ਸਾਹਿਬ ਦਾ ਪਾਠ। ਕਹਿੰਦੇ ਪੰਜ ਪਾਠ ਆਪਣੇ ਪਿਤਾ ਜੀ ਦੇ ਸਿਰਹਾਣੇ ਬਹਿ ਕੇ ਕਰੋ, ਚਿੱਤ ਜੋੜ ਕੇ, ਨਾਮ ਦੀ ਦਵਾਈ ਦਿਓ। ਇਹ ਪੜਿਓ ਕਿਤੇ ਇਤਿਹਾਸ, ਉਹ ਤੇ ਕਹਿ ਕੇ ਚਲੇ ਗਏ। ਭਾਈ ਰਣਧੀਰ ਸਿੰਘ ਜੀ ਨੇ ਚਾਰ ਪਾਠ ਕਰ ਲਏ ਜੀ, ਚਾਰ। ਜਦੋਂ ਪੰਜਵਾਂ ਸ਼ੁਰੂ ਕੀਤਾ ਤੇ ਇਹ ਪੰਕਤੀ ਆ ਗਈ ਨਾ ਜੀ, ਜਦੋਂ ਨਾਨਕ ਭਗਤਾਂ ਸਦਾ ਸੁਣਿਆ, ਇਹਦਾ ਅਰਥ ਸਮਝ ਲਓ, ਇਨਸਾਨੇ ਸੁਣਿਆ ਗੁਰਬਾਣੀ ਦੀ ਮਹਾਨ। ਇਤਿਹਾਸ 'ਚ ਲਿਖਿਆ ਕਿ ਭਾਈ ਰਣਧੀਰ ਸਿੰਘ ਜੀ ਜਦੋਂ ਇਸ ਪੌੜੀ 'ਤੇ ਆਏ ਤੇ ਮਨ ਜੁੜ ਗਿਆ, ਹੱਕ ਸਤਨਾਮ ਵਿਰਾਗ 'ਚ ਆ ਗਏ, ਸੁਣਿਆ ਦੁੱਖ ਪਾਪ ਕਰਨਾ, ਸੁਣਿਆ ਦੁੱਖ ਪਾਪ ਕਰਨਾ, ਵਿਰਾਗ 'ਚ ਆ ਗਏ, ਮਨ ਜੁੜ ਗਿਆ। ਇੱਕ ਪੰਕਤੀ ਬਾਰ ਬਾਰ ਚੱਲੀ ਜਾਵੇ, ਕਹਿੰਦੇ ਜਦੋਂ ਕਿੰਨਾ ਚਿਰ ਨੇਤਰ ਭਰੇ ਵਿਰਾਗ ਵਿੱਚ ਡੁੱਬੇ ਰਹੇ, ਜਦੋਂ ਅੱਖਾਂ ਖੋਲੀਆਂ ਤੇ ਕੀ ਵੇਖਿਆ ਕਿ ਪਿਤਾ ਜੀ ਦਾ ਪੇਟ ਜਿਹੜਾ ਜੀ ਅੱਗੇ ਘੜੇ ਵਾਂਗ ਜਿਹੜਾ ਫੁੱਲਿਆ ਸੀ, ਲੱਕ ਦੇ ਨਾਲ ਲੱਗਾ ਪਿਆ। ਅੱਖ ਸਤਨਾਮ। ਕਹਿੰਦੇ ਉਦੋਂ ਡਾਕਟਰ ਆ ਗਿਆ, ਡਾਕਟਰ ਨੇ ਕੀ ਕਿਹਾ, ਕਹਿਣ ਲੱਗੇ ਤੁਸੀਂ ਅਜੇ ਕਮਰਾ ਨਹੀਂ ਵਿਹਲਾ ਕੀਤਾ, ਸਾਨੂੰ ਕਿਹਾ ਸੀ ਕਮਰਾ ਵਿਹਲਾ ਕਰ। ਕਹਿੰਦੇ ਡਾਕਟਰ ਨੇ ਇੰਨੀ ਗੱਲ ਕਰਕੇ ਜਦੋਂ ਨਿਗਾਹ ਮਾਰੀ, ਕਹਿਣਗੇ ਇਹ ਕਿਹੜਾ ਮਰੀਜ਼ ਹੈ, ਇਹਦਾ ਹੁਣੇ ਪੇਟ ਇੰਨਾ ਫੁੱਲਿਆ ਸੀ ਜਵਾਬ। ਕਹਿੰਦੇ ਉਸ ਵੇਲੇ ਡਾਕਟਰ ਦੇ ਬਚਨ ਸੀ, ਇਹ ਕਿਹੜੀ ਕਰਾਮਾਤ ਹੋ ਗਈ ਹੈ। ਹੱਕ ਸਤਨਾਮ। ਹੁਣ ਕਰਾਮਾਤ ਕਿਹੜੀ ਹੈ ਜਿਹਦੇ ਦਰ ਤੇ ਤੁਸੀਂ ਬੈਠੇ ਹੋ, ਗੱਜ ਕੇ ਹੱਕ ਸਤਨਾਮ। ਸਾਧ ਸੰਗਤ ਕਹਿਣ ਤੋਂ ਭਾਵ ਜ਼ਿੰਦਗੀ 'ਚ ਕਦੀ ਰੋਗ ਆ ਜਾਣ ਤੇ ਰੋਗਾਂ ਤੋਂ ਰਾਖੀ ਨਾਮ, ਜ਼ਿੰਦਗੀ 'ਚ ਵਿਚਰਦਿਆਂ ਗਰੀਬੀ ਦੇ ਕਰਮ ਆ ਜਾਣ ਤੇ ਰਾਖੀ ਨਾਮ, ਜ਼ਿੰਦਗੀ 'ਚ ਵਿਚਰਦਿਆਂ ਕਦੀ ਤੁਹਾਡੀ ਨਿੰਦਿਆ ਕਰਨ ਵਾਲੇ ਬਹੁਤੇ ਹੋ ਜਾਣ, ਕਿਉਂ ਸਿੱਖ ਕਿਸੇ ਦਾ ਬੁਰਾ ਨਾ ਮੰਗੇ, ਜੇ ਕੋਈ ਸਿੱਖ ਦੇ ਬੁਰਾ ਮੰਗਣ ਵਾਲੇ ਬਹੁਤੇ ਹੋ ਜਾਣ, ਨਾਮ ਨਾ ਛੱਡੋ, ਕਮਾਈ ਨਾ ਛੱਡੋ ਬੰਦਗੀ ਦੀ। ਗੁਰਬਾਣੀ 'ਚ ਲਿਖਿਆ, ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਰਾਖੀ ਨਾਮ ਤੇ ਜ਼ਿੰਦਗੀ 'ਚ ਕਿਤੇ ਜਾਂਦਿਆਂ ਜਾਂਦਿਆਂ ਖੀਰਲਾ ਵੇਲਾ ਆ ਜਾਏ ਤੇ ਸਤਿਗੁਰੂ ਕਹਿੰਦੇ ਤਾਂ ਵੀ ਰਾਖੀ ਨਾਮ, ਹਰ ਹਰ ਨਾਮ ਜਪੰਤਿਆਂ ਕੱਛ ਨਾ ਕਹੇ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ। ਸਾਰੀਆਂ ਸੰਗਤਾਂ ਨੂੰ ਬੇਨਤੀ ਏ, ਹੱਥ ਜੋੜ ਕੇ ਉਹ ਨਾਮ ਜਿਹਦੇ ਵਿੱਚ ਸਾਰੀਆਂ ਬਖਸ਼ਿਸ਼ਾਂ ਨੇ ਉਹਦੇ ਨਾਲ ਆਪਾਂ ਜੁੜੀਏ, ਅੰਮ੍ਰਿਤ ਵੇਲਾ ਬਣਾਈਏ। ਸੱਚੇ ਪਾਤਸ਼ਾਹ ਸਾਰਿਆਂ 'ਤੇ ਕਿਰਪਾ ਕਰੇ। ਇਹ ਪੰਕਤੀ ਪੜ੍ਹ ਕੇ ਅਤੇ ਫਿਰ ਸਮਾਪਤੀ ਹੈ। ਤੇਰਾ ਨਾਮ ਜੀ, ਤੇਰਾ ਨਾਮ ਜੀ, ਤੇਰਾ ਨਾਮ ਜੀ, ਤੇਰਾ ਨਾਮ ਜੀ। ਦੁੱਖ ਭੰਜਨ ਤੇਰਾ ਨਾਮ ਜੀ, 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 ਮਰ ਪੜੋ ਤੇਰਾ ਨਾਮ ਜੀ। ਤੇਰਾ ਨਾਮ ਜੀ, ਤੇਰਾ ਨਾਮ।